तो $75।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बाशा ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशा 6472903773 6472903773।
टीम 4 एंटरटेनमेंट अते ट्रांस 99 लॉजिस्टिक्स पेश कर देने पंजाबी विरसा 2024 टोरंटो शो सैटरडे 7 सितंबर नू द थिएटर एट ग्रेट कैनेडियन कैसीनो रिजोर्ट टोरंटो वुडवाइन मॉल अते वुडवाइन रेस ट्रैक ते बिल्कुल नाल मनमोहन वारिस कमल हीर अते संतार टिकटा लई ticketmaster.ca ते जाओ। वधेरे जानकारी लई कॉल करो टीम 4 एंटरटेनमेंट 905-793-1234।
10 दिन हो गए तेन स्नेहा लाए नू पर तू इग्नोर ही कर रहा। हूं फोन इग्नोर हो जूगा, गोलियां इग्नोर नहीं होनी। आपका आपके परिवार का ध्यान रखी, फिर ना कहीं भी दस्या नहीं।
जस्टिन ट्रूडो दियां सॉफ्ट ऑन क्राइम पॉलिसीज़ की वजह नाल एक्सटॉर्शन राइज़ ते है। लिबरल्स ने एक्सटॉर्शन ते पेनल्टीज भी घटा दित्तियां हन। इस दौरान पियर पॉलियफ एक्सटॉर्शन दे अगेंस्ट बिल लेके आए सन अते जस्टिन ट्रूडो ते जगमीत सिंह ने इस दे खिलाफ वोट कीती। हुण सिर्फ कॉमन सेंस कंजरवेटिव ही कैनेडा दा माहौल ठीक कर सकते ने। ब्रॉट यू बाय पियर पॉलियफ एंड कैनेडाज कंजरवेटिव।
पढ़ पढ़ आलम फाजिल होयो, कदे अपने आप नू पढ़िया ही नहीं। जा जा बढ़दा मंदर मसीती, कदे मन अपने विच बढ़िया ही नहीं। मैं ताडा होस्ट डॉक्टर नरेंद्र रवि गोयल माइंड एंड बॉडी प्रोग्राम लैके ताडी सेवा दे विच हाजिर होया, जिदे विच वख-वख टॉपिकां नू बड़े सिंपल तरीके दे नाल ताडे रूबरू पेश करने की कोशिश करांगा।
AM 770 दे प्यारे प्यारे श्रोतियो, मेरा डॉक्टर नरेंद्र रवि दा सब नू प्यार भरिया नमस्कार, सलाम अलैकुम, सत श्री अकाल एंड वेरी गुड मॉर्निंग। जिवें कि तुहानू पता ही है कि हर इतवार नू सवेरे 10 बजे तो लैके 11 बजे तक मैं ताडी सेवा दे विच अपना प्रोग्राम माइंड एंड बॉडी लैके हाजिर हुन्ना। इस माइंड एंड बॉडी प्रोग्राम दे विच लखां ही स्रोते ते लखां ही दर्शक मेरे नाल जुड़दे ने। इहदे विच असीं बहुत सारा जिहड़ा मटीरियल है ओह रूहानीयत दे बारे गल्लबात करदे आं, वख-वख धर्मां दे विचों वख-वख कामल मुरशिद संतां फकीरां दीआं बाईआं नूं लै के ਉਹ ਰੂਹਾਨੀਅਤ ਦੇ ਬਾਰੇ ਸਪਿਰਚੁਅਲਿਟੀ ਦੇ ਬਾਰੇ ਕੀ ਕਹਿੰਦੇ ਨੇ ਇਹਦੇ ਉੱਤੇ ਗੱਲਬਾਤ ਕਰਦੇ ਹਾਂ। ਤੇ ਕਦੇ ਕਦੇ ਅਸੀਂ ਕੈਨੇਡੀਅਨ ਜਾਂ ਅਮੈਰੀਕਨ ਜਿਹੜੇ ਡਾਕਟਰਸ ਨੇ ਜਿਨ੍ਹਾਂ ਕੋਲ ਲਾਇਸੈਂਸ ਹੈ ਉਹਨਾਂ ਨੂੰ ਲਾਈਵ ਸਾਡੀਆਂ ਬਿਮਾਰੀਆਂ ਦੇ ਉੱਤੇ ਡਿਟੇਲ ਦੇ ਵਿੱਚ ਗੱਲਬਾਤ ਕਰਦੇ ਸੁਣਦੇ ਹਾਂ, ਕੁਐਸਚਨਸ ਵੀ ਲੈਂਦੇ ਹਾਂ। ਫਿਰ ਕਦੇ ਜਦੋਂ ਇਲੈਕਸ਼ਨਸ ਹੋ ਜਾਂਦੀਆਂ, ਪੋਲੀਟੀਕਲ ਐਕਟੀਵਿਟੀਜ਼ ਜਿਹੜੇ ਹੁੰਦੇ ਨੇ, ਐਕਟੀਵਿਸਟ ਹੁੰਦੇ ਨੇ ਜਾਂ ਇਲੈਕਸ਼ਨ ਲੜਨ ਵਾਲੇ ਹੁੰਦੇ ਨੇ ਬੰਦੇ, ਉਨ੍ਹਾਂ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ। ਕੁੱਲ ਮਿਲਾ ਕੇ ਜਿਹੜਾ ਪ੍ਰੋਗਰਾਮ ਹੁੰਦਾ ਅਸੀਂ ਲਾਈਵ ਕਰਦੇ ਹਾਂ, ਮੈਂ ਕੋਈ ਕਾਗਜ਼ ਪੱਤਰ ਲਿਖ ਕੇ ਨਹੀਂ ਲਿਆਉਂਦਾ। ਹਾਂ, ਥੋੜੀ ਮੋਟੀ ਇਨਫੋਰਮੇਸ਼ਨ ਹੁੰਦੀ ਹੈ ਮੇਰੇ ਕੋਲ, ਜਿਵੇਂ ਹਿਸਟੋਰੀਕਲ ਕਿਸੇ ਸੰਤ ਦਾ ਕਾਮਲ ਮੁਰਸ਼ਿਦ ਦੇ ਬਾਰੇ ਗੱਲਬਾਤ ਕਰਨੀ ਹੋਵੇ ਵੀ ਕਦੋਂ ਪੈਦਾ ਹੋਏ, ਕੀ ਫਾਦਰ ਦਾ ਨਾਂ ਸੀ, ਕਿੱਥੇ ਹੋਏ, ਇਹ ਜਿਹੀਆਂ ਥੋੜੀਆਂ ਇਨਫੋਰਮੇਸ਼ਨ ਹੁੰਦੀਆਂ। ਪਰ 80-90% ਮੈਂ ਜੋ ਪਰਮਾਤਮਾ, ਜੋ ਅੱਲਾ, ਜੋ ਵਾਹਿਗੁਰੂ, ਜੋ ਖੁਦਾ ਮੇਥੋਂ ਕਹਾ ਲੈਂਦਾ, ਕਿਉਂਕਿ ਸਾਰੀ ਜ਼ਿੰਦਗੀ ਵੱਖ-ਵੱਖ ਧਰਮਾਂ ਨੂੰ ਹੀ ਸਟੱਡੀ ਕੀਤੀ ਹੈ ਤੇ ਖੁਦ ਫਿਰ ਆਪਣਾ ਤਜਰਬਾ ਕੀਤਾ, ਇੰਨਾ ਕੁ ਤਾਂ ਫਿਰ ਯਾਦ ਹੋ ਹੀ ਜਾਂਦਾ ਦਿਮਾਗ ਦੇ ਵਿੱਚ, ਇੰਨਾ ਕੁ ਤਾਂ ਮਟੀਰੀਅਲ ਹੁੰਦਾ। ਸੋ ਅੱਜ ਦਾ ਜਿਹੜਾ ਟੌਪਿਕ ਹੈ ਉਹ ਆਪਾਂ ਗੁਰੂ ਰਵਿਦਾਸ, ਜਿਹਨੂੰ ਰੋਦਾਸ ਵੀ ਕਹਿ ਦਿੰਦੇ ਨੇ, ਰਵਿਦਾਸ ਵੀ ਕਹਿ ਦਿੰਦੇ ਨੇ, ਬੇਸਿਕਲੀ ਜਾਤ ਦੇ ਚਮਿਆਰ ਸੀਗੇ, ਉਹ ਇੱਕ ਕਾਮਲ ਮੁਰਸ਼ਿਦ ਸੀਗੇ, ਪੂਰਨ ਸੰਤ ਸੀਗੇ। ਉਹਨਾਂ ਦੇ ਜਿਹੜੀ ਬਾਣੀ ਹੈ, ਉਹਨਾਂ ਦੀਆਂ ਜਿਹੜੀਆਂ ਟੀਚਿੰਗਸ ਨੇ, ਉਹਦੇ ਵਿੱਚ ਰੂਹਾਨੀ ਕੀ ਗੱਲਾਂ ਨੇ। ਆਪਾਂ ਐਥੀਕਲ ਗੱਲਾਂ ਨਹੀਂ ਕਰਦੇ, ਆਪਾਂ ਰਿਲੀਜੀਅਸ ਗੱਲਾਂ ਨਹੀਂ ਕਰਦੇ, ਆਪਾਂ ਸਿਰਫ ਤੇ ਸਿਰਫ ਰੂਹ ਦੀ, ਆਤਮਾ ਦੀ ਗੱਲ ਕਰਦੇ ਹਾਂ ਕਿ ਉਹਨਾਂ ਦੀਆਂ ਟੀਚਿੰਗ ਦੇ ਵਿੱਚ ਆਤਮਾ ਦੇ ਬਾਰੇ, ਪਰਮਾਤਮਾ ਦੇ ਬਾਰੇ ਕੀ ਗੱਲ ਕੀਤੀ ਗਈ ਹੈ। ਸੋ ਉਸ ਟੌਪਿਕ ਦੇ ਉੱਤੇ ਆਪਾਂ ਡਿਟੇਲ 'ਚ ਡਿਸਕਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਕਦੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਮੈਂ ਇਹ ਗੱਲ ਕਹਿਣਾ ਵੀ ਤੁਸੀਂ 2-3-4-5 ਬੰਦਿਆਂ ਨੂੰ ਬੁਲਾ ਕੇ ਉਧਰ ਇਹਨਾਂ ਦੀ ਰਾਇ ਲਓ। ਫ੍ਰੀ ਰਾਇ ਹੁੰਦੀ ਹੈ, ਤੁਹਾਡੇ ਮੁਤਾਬਕ ਆਉਣਗੇ, ਤੁਹਾਡੇ ਥਾਂ ਤੇ ਆਉਣਗੇ। ਆਉਣਗੇ ਕਿਉਂ? ਉਂਜ ਨਹੀਂ ਕਿਸੇ ਨੇ ਆਉਣਾ, ਆਉਣਗੇ ਇਸ ਕਰਕੇ ਕਿਉਂਕਿ ਉਹਨਾਂ ਦਾ ਉਹ ਬਿਜ਼ਨਸ ਹੈ, ਉਹਨਾਂ ਨੇ ਹਜ਼ਾਰਾਂ ਡਾਲਰ ਦੇ ਵਿੱਚੋਂ ਕਮਾਉਣੇ ਨੇ। ਸੋ ਇਸ ਕਰਕੇ ਉਹ ਭੱਜੇ ਆਉਣਗੇ, ਤੇ ਤੁਸੀਂ ਜਦੋਂ ਉਹਨਾਂ ਨੂੰ 3-4-5 ਬੰਦਿਆਂ ਨਾਲ ਗੱਲਬਾਤ ਕਰ ਲੈਣੇ, ਚਾਹੇ ਇੱਕ ਦਿਨ ਚ ਕਰ ਲਓ, 2 ਦਿਨ ਚ ਕਰ ਲਓ, 3 ਦਿਨ ਚ ਕਰ ਲਓ, ਇੰਨੀ ਤਾਂ ਕੋਈ ਅਸਮਾਨ ਨਹੀਂ ਡਿੱਗਣ ਲੱਗਿਆ, ਫਿਰ ਤੁਹਾਨੂੰ ਤੁਹਾਡੇ ਵਿਚਾਰ ਫਰਮ ਹੋ ਜਾਂਦੇ ਨੇ ਵੀ ਤੁਹਾਡੇ ਲਈ ਕਿਹੜਾ ਬੰਦਾ ਰੀਅਲ ਸਟੇਟ ਦਾ ਵਧੀਆ, ਤੇ ਜਿਹੜਾ ਵਧੀਆ ਹੋਵੇ ਉਹਨੂੰ ਤੁਸੀਂ ਡੀਲ ਕਰ ਲਓ। ਜੇ ਪਹਿਲਾ ਪਹਿਲੇ ਨੂੰ ਕਰ ਲਓ, ਦੂਜਾ ਦੂਜੇ ਨੂੰ ਕਰ ਲਓ, ਤੀਜਾ ਤੀਜੇ ਨੂੰ ਕਰ ਲਓ। ਕਿਉਂ? ਕਿਉਂਕਿ ਜਦੋਂ ਤੁਸੀਂ ਉਹਨਾਂ ਨੂੰ ਡੀਲ ਕਰ ਲੈਂਦੇ ਹੋ ਫਿਰ ਤੁਹਾਨੂੰ ਕਨਫਰਮ ਹੋ ਜਾਂਦਾ ਕਿ ਮੇਰੇ ਲਈ ਇਹੀ ਵਧੀਆ ਸੀ। ਤੇ ਜੇ ਤੁਸੀਂ ਕਿਸੇ ਨੂੰ ਡੀਲ ਨਹੀਂ ਕਰਦੇ, ਬਲਾਈਂਡ ਫੇਥ ਕਰਕੇ ਕਿਸੇ ਇੱਕ ਅੱਧੇ ਬੰਦੇ ਨਾਲ ਗੱਲ ਕਰ ਲੈਂਦੇ ਹੋ, ਤੇ ਬਹੁਤ ਵਾਰੀ ਜਦੋਂ ਤੁਹਾਡੀ ਡੀਲ ਕੰਪਲੀਟ ਹੋ ਜਾਂਦੀ ਹੈ, ਸਾਲ ਬਾਅਦ 2 ਸਾਲ ਬਾਅਦ ਫਿਰ ਤੁਸੀਂ ਪਛਤਾਉਂਦੇ ਹੋ ਕਿ ਯਾਰ ਮੈਂ ਤਾਂ ਐਵੇਂ ਉਹਦੀਆਂ ਗੱਲਾਂ 'ਚ ਹੀ ਆ ਗਿਆ, ਬੰਦਾ ਜੋ ਕੁਛ ਕਹਿੰਦਾ ਸੀ ਉੱਪਰੋਂ ਕੁਛ ਹੋਰ ਸੀ, ਵਿੱਚੋਂ ਕੁਛ ਹੋਰ ਸੀ, ਪਹਿਲਾਂ ਕੁਛ ਹੋਰ ਕਹਿੰਦਾ ਸੀ, ਬਾਅਦ ਕੁਛ ਹੋਰ ਕਹਿੰਦਾ ਸੀ। ਸੋ ਪਛਤਾਉਣ ਦੇ ਨਾਲੋਂ ਚੰਗੀ ਗੱਲ ਹੈ ਕਿ ਬਿਜ਼ਨਸ ਦੇ ਵਿੱਚ ਆਪਾਂ ਥੋੜੇ ਜਿਹੇ ਕੋਰੇ ਹੋ ਜਾਈਏ, ਜਦੋਂ ਬੰਦੇ ਕੋਰੇ ਹੋ ਕੇ ਗੱਲਬਾਤ ਕਰਦੇ ਨੇ ਫਿਰ ਉਹਨੂੰ ਪਛਤਾਉਣ ਦੀ ਲੋੜ ਨਹੀਂ ਪੈਂਦੀ। ਸੋ ਉਹਦੇ ਵਿੱਚ ਜਿਹੜਾ ਨਾਂ ਦਿੰਦਾ ਹੁੰਦਾ ਹਮੇਸ਼ਾ ਉਹ ਅਰਫਾ ਮੁਜ਼ੱਫਰ ਜੀ ਦਾ, ਗੱਲਬਾਤ ਕਰ ਲਓ, ਡੀਲ ਕਰੋ, ਫਿਰ ਹੀ ਪਤਾ ਲੱਗੂ ਨਾ। ਸੋ ਜੇ ਗੱਲਬਾਤ ਕਰਨੀ ਉਹਦੇ ਲਈ ਤੁਹਾਨੂੰ ਚਾਹੀਦਾ ਫੋਨ, ਤੇ ਫੋਨ ਉਹਨਾਂ ਦਾ ਹੈਗਾ 6478986245, 647-898-6245 ਉਹਨਾਂ ਦਾ ਸੈੱਲ ਨੰਬਰ ਹੈ। ਫੋਨ ਕਰ ਲਓ, ਗੱਲਬਾਤ ਕਰ ਲਓ, ਉਸ ਤੋਂ ਬਾਅਦ ਤੁਸੀਂ ਡਿਸੀਜਨ ਕਰੋ। ਬਸ ਮੇਰੀ ਇੰਨੀ ਕੀ ਗੱਲ ਹੈ। ਜੇ ਤੁਹਾਨੂੰ ਲੱਗਣੇ ਬਹੁਤ ਜੋ ਕੁਛ ਮੈਂ ਕਹਿ ਰਿਹਾ ਬਹੁਤ ਵਧੀਆ ਨੇ, ਕਿਉਂਕਿ ਮੈਂ ਖੁਦ ਇਹਨਾਂ ਨੇ ਡੀਲ ਕੀਤਾ, ਤਾਂ ਹੀ ਨਾ ਰਿਕਮੈਂਡ ਕਰਨਾ, ਕੋਈ ਪੇਡ ਨਹੀਂ ਹੈ, ਪੇਡ ਦੀ ਲੋੜ ਹੀ ਨਹੀਂ। ਮੈਂ ਅੱਜ ਤੱਕ ਜ਼ਿੰਦਗੀ 'ਚ ਕਦੇ ਪੇਡ ਕਮਰਸ਼ੀਅਲ ਕੀਤੀ ਹੋਈ ਨਹੀਂ, ਕਿਉਂਕਿ ਕਰਨ ਦੀ ਲੋੜ ਹੀ ਪੈਣੀ ਨਹੀਂ, ਮਾਲਕ ਨੇ ਸਭ ਕੁਝ ਦਿੱਤਾ ਹੋਇਆ, ਕੋਈ ਪੈਸੇ ਦੀ ਲੋੜ ਨਹੀਂ। ਹੁਣ ਕੋਈ ਜੱਫੇ ਮਾਰਨੇ ਸਾਰੇ ਪੈਸਿਆਂ ਨਾਲ, ਜਿੰਨੇ ਕੁ ਨੇ ਮੋਰ ਦੈਨ ਐਨਫ ਨੇ। ਸੋ ਇਸ ਕਰਕੇ ਮੈਂ, ਕਿਉਂਕਿ ਮੈਂ ਡੀਲ ਕੀਤਾ, ਬਹੁਤ ਵਧੀਆ ਪਰਸਨੈਲਿਟੀ ਹੈ, ਕਹਿਣੀ ਤੇ ਕਰਨੀ ਦੇ ਪੱਕੇ ਨੇ, ਕੋਈ ਪੈਸੇ ਦਾ ਲਾਲਚ ਨਹੀਂ, ਕੋਈ ਇਧਰੋਂ ਉਧਰੋਂ ਕਰਨ ਦੀ ਲੋੜ ਨਹੀਂ ਹੈ, ਬੜੇ ਅਸੂਲਾਂ ਦੇ ਲੇਡੀ ਹੈ। ਸੋ ਇਸ ਕਰਕੇ ਮੈਂ ਇਹਨਾਂ ਦੇ ਬਾਰੇ ਕੁਛ ਗੱਲ ਕਹਿਣਾ ਵੀ ਤੁਸੀਂ ਵੀ ਡੀਲ ਕਰਕੇ ਦੇਖ ਲਓ, ਬਾਕੀ ਜਾਂ ਰਾਹ ਪਿਆ ਜਾਂਦੇ ਜਾਂ ਵਾਹ ਪਿਆ ਜਾਂਦੇ, ਜਦੋਂ ਤੁਸੀਂ ਡੀਲ ਕਰੋਗੇ ਪਤਾ ਲੱਗ ਜੂ ਕਿ ਮੈਂ ਸੱਚ ਕਹਿ ਰਿਹਾ ਕਿ ਮੈਂ ਐਵੇਂ ਬਟਰਿੰਗ ਕਰ ਰਿਹਾ। ਅਰਫਾ ਮੁਜ਼ੱਫਰ 6478986245। ਸੋ ਕਿਉਂਕਿ ਅੱਜ ਆਪਾਂ ਗੁਰੂ ਰਵਿਦਾਸ ਤੇ ਗੱਲਬਾਤ ਕਰਨੀ ਹੈ, ਤੇ ਉਹਨਾਂ ਦੇ ਉੱਤੇ ਇੱਕ ਗਾਣਾ ਵੀ ਲਿਖਿਆ ਮਨਮੋਹਨ ਬਾਰਸ ਨੇ, ਉਹ ਵੀ ਸਾਡੇ ਕੈਨੇਡਾ ਥੋੜੇ ਦਿਨਾਂ ਨੂੰ ਆ ਰਿਹਾ। ਸੋ ਮੈਂ ਸੋਚਿਆ ਕਿ ਕਿਉਂ ਨਾ ਇੱਕ ਪੰਥ ਦੋ ਕਾਜ ਮਨਮੋਹਨ ਬਾਰਸ ਜਿਹੜੇ ਉਹਨਾਂ ਦੇ ਭਰਾ ਨੇ, ਉਹਨਾਂ ਨੇ ਗੁਰੂ ਰਵਿਦਾਸ ਦੇ ਉੱਤੇ ਇੱਕ ਸ਼ਬਦ ਗਾਇਆ ਸੀ। ਸੋ ਲੈਟਸ ਹੀਅਰ ਦਾ ਫਸਟ ਸੌਂਗ, ਉਸ ਤੋਂ ਬਾਅਦ ਫਿਰ ਆਪਾਂ ਆਉਂਦੇ ਹਾਂ। ਰਮੇਸ਼ ਜੋਧਪੁਰੀਆ ਜੀ ਸਾਡੇ ਬਰਨਾਲੇ ਤੋਂ ਮੇਰੇ ਰੈਗੂਲਰ ਕਸਟਮਰ ਨੇ, ਰੈਗੂਲਰ ਮੇਰੇ ਸਰੋਤੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਉਹ ਟਾਈਮ ਕੱਢ ਕੇ ਸੁਣਦੇ ਨੇ ਗੱਲਬਾਤ, ਪਤਾ ਨਹੀਂ ਚੰਗੀ ਲੱਗਦੀ ਹੈ ਕਿ ਮਾੜੀ ਲੱਗਦੀ ਹੈ, ਪਰ ਪਿਆਰ ਹੈ ਬਰਨਾਲੇ ਕਰਕੇ। ਸੋ ਇਸ ਕਰਕੇ ਉਹਨਾਂ ਦਾ, ਰਮੇਸ਼ ਜੀ ਦਾ ਤੁਹਾਡਾ ਥੈਂਕਸ, ਕਿਉਂਕਿ ਉਹਨਾਂ ਦੇ ਬ੍ਰਦਰ ਹਰਵੰਸ, ਅਸੀਂ ਨੰਬਰਦਾਰ ਕਹਿੰਦੇ ਹੁੰਦੇ ਸੀ, ਸਾਡੇ ਦੋਸਤ ਸੀ, ਹੁਣ ਤਾਂ ਉਹ ਦੁਨੀਆਂ 'ਚ ਨਹੀਂ ਰਹੇ, ਉਹ ਵੀ ਬਹੁਤ ਵਧੀਆ ਇਨਸਾਨ ਸੀਗੇ। ਸੋ ਸੁਣੋ ਗਾਣਾ। ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਇਸ ਸ਼ਬਦ ਤੋਂ ਪਤਾ ਹੀ ਲੱਗ ਗਿਆ ਹੋਣਾ ਕਿ ਅੱਜ ਆਪਾਂ ਗੁਰੂ ਰਵਿਦਾਸ ਦੇ ਉੱਤੇ ਗੱਲਬਾਤ ਕਰਾਂਗੇ, ਉਹਨਾਂ ਦੀ ਰੂਹਾਨੀਅਤ ਜਿਹੜੀਆਂ ਸਾਨੂੰ ਰੂਹਾਨੀ ਟੀਚਿੰਗਸ ਨੇ ਉੱਥੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ, ਕੀ ਉਹਨਾਂ ਨੇ ਸਿਖਾਇਆ। ਵੈਸੇ ਤਾਂ ਇਸ ਯੂਨੀਵਰਸ ਦੇ ਅੰਦਰ, ਇਸ ਸੰਸਾਰ ਦੇ ਅੰਦਰ ਜਦੋਂ ਕਦੇ ਵੀ ਕੋਈ ਕਾਮਲ ਮੁਰਸ਼ਦ, ਪੂਰਨ ਸੰਤ, ਰਿਸ਼ੀ ਮੁਨੀ, ਗੁਰੂ ਗਿਆਨੀ ਆਏ ਨੇ, ਉਹਨਾਂ ਦਾ ਸਿਰਫ ਤੇ ਸਿਰਫ ਮਕਸਦ ਜਿਹੜਾ ਹੁੰਦਾ ਉਹ ਦੁਖੀ ਲੋਕਾਂ ਨੂੰ ਉਹਨਾਂ ਦੇ ਤਰਸ ਖਾ ਕੇ ਉਹਨਾਂ ਦੇ ਵਿੱਚ ਜਾਗ੍ਰਿਤੀ ਪੈਦਾ ਕਰਨੀ ਹੈ ਕਿ ਤੁਹਾਡੀ ਜ਼ਿੰਦਗੀ ਦਾ ਅਸਲੀ ਮਕਸਦ ਕੀ ਹੈ, ਅਲਟੀਮੇਟ ਗੋਲ ਜਿਹੜਾ ਹੈਗਾ ਇਸ ਧਰਤੀ ਤੇ ਆਉਣ ਦਾ ਸਾਡਾ ਕੀ ਹੈ, ਕੀ ਸਾਡਾ ਮਕਸਦ ਖਾਣਾ ਪੀਣਾ ਸੌਣਾ ਬੱਚੇ ਜੰਮਣੇ ਇਹੀ ਹੈ ਜਾਂ ਇਸ ਤੋਂ ਇਲਾਵਾ। ਇਹ ਤਾਂ ਅਸੀਂ ਸਾਰੀ ਦੁਨੀਆਂ ਦੇ ਵਿੱਚ ਕਰਦੇ ਆ ਰਹੇ ਹਾਂ, ਗਧੇ ਘੋੜੇ ਕੁੱਤੇ ਸਭ ਖਾਂਦੇ ਨੇ ਪੀਂਦੇ ਨੇ ਸੌਂਦੇ ਨੇ ਬੱਚੇ ਜੰਮਦੇ ਨੇ, ਪਰ ਜਿਹੜਾ ਸਾਨੂੰ ਟੌਪ ਆਫ ਦੀ ਕ੍ਰੀਏਸ਼ਨ ਮਿਲੀ ਹੈ, ਸਰਵ ਸ੍ਰੇਸ਼ਟ ਦੁਨੀਆਂ ਦੇ ਵਿੱਚੋਂ ਟੌਪ ਆਫ ਦਾ ਜਿਹੜਾ ਹੈਗਾ ਸਾਨੂੰ ਲਾਈਫ ਮਿਲੀ ਹੈ, ਇਹਦਾ ਕੋਈ ਡਿਫਰੈਂਟ ਪਰਪਜ਼ ਹੋਏਗਾ। ਇਹਦਾ ਡਿਫਰੈਂਟ ਪਰਪਜ਼ ਹੈ ਵੀ ਪਸ਼ੂ ਵਾਲਾ ਵੀ ਕੰਮ ਕਰਦੇ ਹਾਂ, ਖਾਂਦੇ ਹਾਂ ਪੀਂਦੇ ਹਾਂ ਸੌ ਲੈਂਦੇ ਹਾਂ ਲੜ ਲੈਂਦੇ ਹਾਂ ਪਿਆਰ ਕਰ ਲੈਂਦੇ ਹਾਂ, ਉਸ ਤੋਂ ਇਲਾਵਾ ਸਾਡਾ ਜਿਹੜਾ ਟੌਪ ਦਾ ਜਿਹੜਾ ਹੈਗਾ ਨਾ ਪਰਪਸ, ਜਿਹਨੂੰ ਸਮਮ ਬੋਨਮ ਵੀ ਕਿਹਾ ਜਾਂਦਾ, ਉਹ ਹੈਗਾ ਪਰਮਾਤਮਾ ਦੇ ਨਾਲ, ਅੱਲਾ ਦੇ ਨਾਲ, ਵਾਹਿਗੁਰੂ ਦੇ ਨਾਲ, ਜੋ ਮਰਜ਼ੀ ਕਹੋ, ਉਸ ਤਾਕਤ ਦੇ ਨਾਲ ਮਿਲਾਪ ਕਰਨਾ ਜਿਹੜੀ ਤਾਕਤ ਤੋਂ ਅਸੀਂ ਵਿਛੜ ਕੇ ਸਦੀਆਂ ਤੋਂ ਘੁੰਮਣ ਘੇਰੀਆਂ ਖਾ ਰਹੇ ਹਾਂ, ਤੇ ਹੁਣ ਕੋਈ ਚੰਗੇ ਕਰਮਾਂ ਕਰਕੇ ਸਾਨੂੰ ਇਹ ਮਨੁੱਖਾ ਜਨਮ ਮਿਲਿਆ। ਸੋ ਇਹ ਜ਼ਿੰਦਗੀ ਦਾ ਆਖਰੀ ਸਟੈਪ ਹੈ ਮਨੁੱਖਾ ਜਨਮ। ਜੇ ਤਾਂ ਕੋਸ਼ਿਸ਼ ਕਰਕੇ ਅਸੀਂ ਉੱਪਰ ਚੜ ਗਏ, ਪਰਮਾਤਮਾ ਨਾਲ ਮਿਲਾਪ ਕਰ ਲਿਆ, ਤਾਂ ਅਸੀਂ ਆਪਣੇ ਪਰਪਜ਼ ਨੂੰ ਕਾਮਯਾਬ ਕਰ ਲਿਆ, ਆਪਣੇ ਪਰਪਜ਼ ਦੇ ਵਿੱਚ ਅਸੀਂ ਅਚੀਵਮੈਂਟ ਕਰ ਲਈ। ਤੇ ਜੇ ਉਸ ਪਰਪਜ਼ ਦੇ ਵਿੱਚ ਅਸੀਂ ਕਾਮਯਾਬੀ ਨਹੀਂ ਹੋਈ, ਪਟਕ ਦੇ ਨੇ ਆ ਕੇ ਥੱਲੇ ਗਿਰਦੇ ਹਾਂ ਜਿਵੇਂ ਪੌੜੀ ਤੋਂ ਡਿੱਗਦੇ ਹਾਂ, ਤੇ ਫਿਰ ਉਹੀ ਕੁੱਤੇ ਗਧੇ ਘੋੜੇ ਬਿੱਲੀਆਂ ਬੱਕਰੀਆਂ ਗੰਦਗੀ ਨਾਲੇ ਦਰਖਤ ਪੌਦੇ ਬਣਾਂਗੇ। ਸੋ ਇਹ ਖੁਸ਼ਕਿਸਮਤ ਆ ਸੀ ਜਿਨ੍ਹਾਂ ਨੂੰ ਮਨੁੱਖੀ ਜਨਮ ਮਿਲਿਆ। ਹੁਣ ਕੋਸ਼ਿਸ਼ ਕਰਕੇ ਅਸੀਂ ਉੱਪਰਲੇ ਸਟੈਪ ਥੋੜੀ ਮਿਹਨਤ ਕਰੀਏ ਤਾਂ ਕਿ ਅੰਦਰੋਂ ਸਾਡੇ ਵਿੱਚ ਜਾਗ੍ਰਿਤੀ ਹੋਵੇ, ਅੰਦਰ ਜਿਹੜੀ ਪਾਵਰ ਹੈ ਜਿਹਨੂੰ ਆਤਮਾ ਕਹਿੰਦੇ ਹਾਂ, ਜਿਹਨੂੰ ਰੂਹ ਕਹਿੰਦੇ ਹਾਂ, ਉਹਦਾ ਮਿਲਾਪ ਕਰਾ ਦਈਏ ਉਸ ਸਰੋਤ ਦੇ ਨਾਲ ਜਿੱਥੋਂ ਇਹ ਰੂਹ ਆਈ ਹੈ। ਜਿਸ ਤਰ੍ਹਾਂ ਇੱਕ ਲਹਿਰ ਹੁੰਦੀ ਹੈ ਸਮੁੰਦਰ ਦੇ ਕਿਨਾਰੇ ਖੜੋ, ਮੈਂ ਖੜ ਕੇ ਦੇਖਿਆ ਬੜੇ ਵਾਰੀ, ਬਹੁਤ ਵਾਰੀ ਸਮੁੰਦਰ ਦੇ ਕਿਨਾਰੇ ਖੜੇ ਹਾਂ, ਤੇ ਜਦੋਂ ਲਹਿਰ ਉੱਠਦੀ ਹੈ, ਜਦੋਂ ਲਹਿਰ ਆ ਕੇ ਬਾਹਰ ਆਉਂਦੀ ਹੈ, ਸਾਨੂੰ ਲੱਗਦੀ ਹੈ ਡਿਫਰੈਂਟ ਹੈ, ਪਰ ਜਦੋਂ ਹੀ ਉਹ ਲਹਿਰ ਵਾਪਸ ਸਮੁੰਦਰ ਚ ਆ ਜਾਂਦੀ ਸਾਨੂੰ ਪਤਾ ਹੀ ਨਹੀਂ ਲੱਗਦਾ ਉਹ ਸਮੁੰਦਰ ਚੋਂ ਆਈ ਸੀ, ਸਮੁੰਦਰ ਚ ਹੀ ਮਿਲ ਗਈ। ਸੋ ਇਸੇ ਤਰ੍ਹਾਂ ਜਿਹੜੀ ਸਾਡੀ ਰੂਹ ਪਰਮਾਤਮਾ ਨੇ ਭੇਜੀ ਆ ਖੁਸ਼ਕਿਸਮਤੀ ਨਾਲ ਆ ਸਰੀਰ ਦੇ ਵਿੱਚ, ਦੋ ਲੱਤਾਂ ਦੇ ਵਿੱਚ, ਸੋ ਇਹਦੇ ਵਿੱਚ ਕੋਸ਼ਿਸ਼ ਕਰਕੇ ਅਸੀਂ ਪਰਮਾਤਮਾ ਦੇ ਨਾਲ ਮਿਲਾਪ ਕਰ ਲਈਏ, ਇਹੀ ਸਾਡੀ ਜ਼ਿੰਦਗੀ ਦੇ ਜਿਉਣ ਦਾ ਅਸਲੀ ਤਰੀਕਾ ਹੈ। ਸੋ ਜਿੰਨੇ ਵੀ ਸੰਤ ਆਏ ਨੇ, ਚਾਹੇ ਉਹ ਸਿੱਖ ਧਰਮ ਦੇ ਸੀ ਗੁਰੂ ਨਾਨਕ ਸਾਹਿਬ ਆਏ, ਚਾਹੇ ਉਹ ਮੀਰਾ ਬਾਈ ਆਏ, ਚਾਹੇ ਉਹ ਰਵਿਦਾਸ ਆਏ, ਭਗਤ ਕਬੀਰ ਆਏ, ਧੰਨਾ ਸਾਹਿਬ, ਨਾਮਦੇਵ ਆਏ, ਜੀਸਸ ਕ੍ਰਾਈਸਟ ਆਏ, ਹਾਂਜੀ ਮੁਹੰਮਦ ਸਾਹਿਬ ਆਏ, ਕੋਈ ਵੀ ਪੀਰ ਪੈਗੰਬਰ ਰਿਸ਼ੀ ਮੁਨੀ ਆਇਆ, ਰਾਮਚੰਦਰ ਜੀ ਆਏ, ਕ੍ਰਿਸ਼ਨ ਜੀ ਆਏ, ਜਿਨ੍ਹਾਂ ਦੀ ਅੱਜ ਜਨਮ ਅਸ਼ਟਮੀ ਹੈ, ਜਨਮ ਦਿਨ ਮਨਾਇਆ ਜਾ ਰਿਹਾ ਦੁਨੀਆਂ ਦੇ ਵਿੱਚ, ਸਭ ਨੇ ਇੱਕੋ ਹੀ ਪ੍ਰਚਾਰ ਕੀਤਾ। ਕਿਉਂਕਿ ਗੀਤਾ ਸਾਨੂੰ ਕਹਿੰਦੀ ਹੈ ਕਿ ਜਦੋਂ ਜਦੋਂ ਧਰਤੀ ਦੇ ਉੱਤੇ ਜ਼ੁਲਮ ਇੰਨੇ ਜ਼ਿਆਦਾ ਵੱਧ ਜਾਂਦੇ ਨੇ, ਕੋਈ ਪੁੱਛਣ ਵਾਲਾ ਨਹੀਂ ਹੁੰਦਾ, ਫਿਰ ਲੋਕ ਰੋਂਦੇ ਨੇ, ਪਿੱਟਦੇ ਨੇ, ਚੀਕੋ ਪੁਕਾਰ ਹੁੰਦੇ ਨੇ, ਕਿਹਦੇ ਕੋਲੇ ਫਰਿਆ ਜਾਂਦੀ ਹੈ ਸਾਡੀ, ਉਹ ਜਿਹੜੀ ਅੰਦਰਲੀ ਪੁਕਾਰ ਹੈ ਉਹ ਉਸ ਪਰਮਾਤਮਾ ਕੋਲੇ ਪਹੁੰਚਦੀ ਹੈ, ਤੇ ਫਿਰ ਪਰਮਾਤਮਾ ਸਾਡੇ ਤੇ ਤਰਸ ਖਾ ਕੇ ਕਿਸੇ ਨਾ ਕਿਸੇ ਇਨਸਾਨ ਨੂੰ ਆਪਣੀ ਤਾਕਤ ਦੇ ਕੇ ਭੇਜਦਾ ਵੀ ਜਾ ਤੂੰ ਧਰਤੀ ਤੇ ਭੋਲੇ ਭਾਲੇ ਲੋਕਾਂ ਨੂੰ, ਦੁਖੀ ਲੋਕਾਂ ਨੂੰ ਸਮਝਾਓ ਕਿ ਉਹਨਾਂ ਦੀ ਜ਼ਿੰਦਗੀ ਦਾ ਅਸਲੀ ਪਰਪਸ ਕੀ ਹੈ, ਤੇ ਜਿਹੜੇ ਤਸ਼ੱਦਦ ਕਰਦੇ ਨੇ ਉਹ ਵਿਚਾਰੇ ਬੋਲ ਨਹੀਂ ਸਕਦੇ, ਤੁਸੀਂ ਉਹਨਾਂ ਦੇ ਰਸਤੇ ਦੇ ਵਿੱਚ ਖੜੇ ਹੋਵੋ ਤਾਂ ਕਿ ਉਹਨਾਂ ਨੂੰ ਵੀ ਅਹਿਸਾਸ ਹੋਵੇ ਵੀ ਅਸੀਂ ਜ਼ੁਲਮ ਕਰ ਰਹੇ ਹਾਂ, ਤੇ ਜਿਨ੍ਹਾਂ ਤੇ ਜ਼ੁਲਮ ਹੋ ਰਿਹਾ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਰੱਬ ਦੇ ਨਾਲ ਮਿਲਾਪ ਕਰਨਾ ਹੈ। ਇਹੀ ਕ੍ਰਿਸ਼ਨ ਜੀ ਨੇ ਭਗਵਦ ਗੀਤਾ ਦੇ ਵਿੱਚ ਕਿਹਾ ਸੀਗਾ। ਗੱਲ ਆਪਾਂ ਰਵਿਦਾਸ ਦੀ ਕਰਦੇ ਹਾਂ, ਰਵਿਦਾਸ ਅੱਜ ਅਸੀਂ ਸਾਡੇ ਟੌਪਿਕ, ਅੱਜ ਤੋਂ ਕੋਈ ਰਫਲੀ 700 ਤੋਂ ਘੱਟ ਸਾਲ ਪਹਿਲਾਂ ਬਨਾਰਸ ਦੇ ਵਿੱਚ, ਜਿਹਨੂੰ ਵਾਰਾਣਸੀ ਕਹਿੰਦੇ ਹਾਂ, ਜਿੱਥੇ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਇਲੈਕਸ਼ਨਾਂ ਲੜਦੇ ਨੇ ਯੂਪੀ ਦੇ ਅੰਦਰ, ਉਸ ਛੋਟੀ ਜਿਹੇ ਕਸਬੇ ਦੇ ਵਿੱਚ ਗੋਵਰਧਨਪੁਰ ਸੀਗਾ, ਜਿਹਦਾ ਨਾਂ ਬਦਲ ਕੇ ਮਾਇਆ ਦੇਵੀ ਦੇ ਮਾਇਆਵਤੀ ਚੀਫ ਮਿਨਿਸਟਰ ਜਿਹੜੀ ਹੋਈ ਉਦੋਂ ਉਨ੍ਹਾਂ ਨੇ ਉਸ ਸ਼ਹਿਰ ਦਾ ਨਾਂ ਬਦਲ ਕੇ ਰੱਖਤਾ ਸੀ ਗੁਰੂ ਰਵਿਦਾਸ ਅਸਥਾਨ। ਸੋ ਪੁਰਾਣਾ ਨਾਂ ਗੋਵਰਧਨਪੁਰ ਹੈ, ਉੱਥੇ ਗੁਰੂ ਰਵਿਦਾਸ ਜੀ ਦਾ ਜਨਮ ਹੋਇਆ ਸੀਗਾ 1377 ਨੂੰ। ਮੈਂ ਜਿਹੜਾ ਕਿਹਾ ਵੀ 700 ਸਾਲ ਘੱਟ ਹੋ ਗਏ, ਜੇ 1300 ਕਰ ਦਿਓਗੇ 2077, ਮੈਂ ਤੁਹਾਨੂੰ ਇਹੀ ਕਿਹਾ, ਹੁਣ 2024 ਚੱਲਦਾ। ਸੋ 300-700 ਸਾਲ ਪਹਿਲਾਂ ਗੁਰੂ ਰਵਿਦਾਸ ਕਲਮਾ ਦੇਵੀ ਮਦਰ ਦੇ ਘਰ ਉਨ੍ਹਾਂ ਦੇ ਕੁੱਖ ਦੇ ਵਿੱਚੋਂ ਪੈਦਾ ਹੋਏ ਸੀਗੇ। ਸੰਤੋਖ ਜੀ ਉਨ੍ਹਾਂ ਦੇ ਫਾਦਰ ਸੀਗੇ ਤੇ ਇੱਕੋ ਹੀ ਪੁੱਤਰ ਹੋਇਆ ਉਨ੍ਹਾਂ ਦਾ, ਉਹਨੂੰ ਵਿਜੇਦਾਸ ਕਹਿੰਦੇ ਨੇ। ਇਹ ਰਵਿਦਾਸ ਜਾਤ ਦੇ ਚਮਿਆਰ ਸੀਗੇ, ਇਹਦੇ ਉੱਤੇ ਗੱਲਬਾਤ ਕਰਨੀ ਬੜੀ ਜ਼ਰੂਰੀ ਹੈ। ਚਮਿਆਰ ਕਿਹਨੂੰ ਕਹਿੰਦੇ ਨੇ? ਚਮਿਆਰ ਕਹਿੰਦੇ ਨੇ ਕਿ ਇਹ ਲੋਕ ਮਰੇ ਹੋਏ ਪਸ਼ੂਆਂ ਦਾ, ਚਾਹੇ ਉਹ ਗਊ ਹੈ, ਚਾਹੇ ਉਹ ਮੈਂਸ ਹੈ, ਚਾਹੇ ਉਹ ਬੱਕਰੀ ਹੈ, ਚਾਹੇ ਉਠ ਹੈ, ਚਾਹੇ ਉਹ ਸ਼ੇਰ ਹੈ, ਉਹਦੀ ਚਮੜੀ ਚਮੜੀ ਨੂੰ ਲਾਹ ਲਾਂਦੇ ਨੇ। ਇਸੇ ਕਰਕੇ ਤਾਂ ਕਹਿੰਦਾ ਵੀ ਸਾਡੇ ਨਾਲੋਂ ਤਾਂ ਜਿਹੜੇ ਜਾਨਵਰ ਨੇ ਉਹ ਜ਼ਿਆਦਾ ਚੰਗੇ ਨੇ, ਸਾਡੀ ਕੋਈ ਅਸੀਂ ਕਿਸੇ ਕੰਮ ਦੇ ਨਹੀਂ। ਦੇਖ ਲਓ ਸਾਡੇ ਚਾਚੇ ਤਾਏ ਦਾਦੇ ਫੂਫੇ ਦੋਸਤ ਕਿੰਨੇ ਮਰੇ ਨੇ, ਸਿੱਧਾ ਪੂਰੇ ਦੇ ਪੂਰੇ ਸਰੀਰ ਨੂੰ ਅੱਗ ਦੇ ਸਪੁਰਦ ਕਰ ਦਿੰਦੇ ਹਾਂ ਜਾਂ ਧਰਤੀ 'ਚ ਦਵਾ ਕੇ ਕੀੜਿਆਂ ਦੇ ਹਵਾਲੇ ਕਰ ਦਿੰਦੇ ਹਾਂ, ਸਾਡੀ ਚਮੜੀ ਵੀ ਕੰਮ ਨਹੀਂ ਆਉਂਦੀ। ਪਰ ਪਸ਼ੂਆਂ ਦੀ ਤਾਂ ਚਮੜੀ ਕੰਮ ਆਉਂਦੀ, ਉਹਦੀਆਂ ਜੁੱਤੀਆਂ ਬਣਾਉਣੇ ਆ, ਬੈਲਟਾਂ ਬਣਾਉਣੇ ਆ, ਪਰਸ ਬਣਾਉਣੇ ਆ, ਕਲੀਨ ਬਣਾਉਣੇ ਆ, ਕਾਰਪੇਟ ਬਣਾਉਣੇ ਆ, ਸਾਡੇ ਨਾਲ ਤਾਂ ਪਸ਼ੂ ਚੰਗੇ ਨੇ। ਸੋ ਇਹ ਸੋਚਣ ਦੀ ਗੱਲ ਹੈ। ਸੋ ਗੁਰੂ ਰਵਿਦਾਸ ਜਿਹੜੇ ਪਿਤਾ ਉਹਨਾਂ ਦੇ ਸੀਗੇ ਸੰਤੋਖ ਜੀ, ਉਹ ਚਮਿਆਰ ਸੀਗੇ ਤੇ ਚਮੜੇ ਦਾ ਕੰਮ ਕਰਦੇ। ਚਮੜੇ ਦਾ ਮਤਲਬ ਵੀ ਜਾਨਵਰਾਂ ਦੀਆਂ ਖੱਲਾਂ ਉਤਾਰ ਕੇ ਉਹਨਾਂ ਨੂੰ ਰੰਗਦੇ ਸੀ ਤੇ ਰੰਗ ਕੇ ਫਿਰ ਜੁੱਤੀਆਂ ਬਣਾਉਂਦੇ ਸੀ। ਜੁੱਤੀਆਂ ਨਵੀਆਂ ਵੀ ਬਣਾਉਂਦੇ ਸੀ ਤੇ ਜਿਹੜੀਆਂ ਪੁਰਾਣੀਆਂ ਜੁੱਤੀਆਂ ਟੁੱਟ ਜਾਂਦੀਆਂ ਸੀਗੀਆਂ ਉਹ ਉਹਨਾਂ ਦੀ ਮੁਰੰਮਤ ਕਰਦੇ ਸੀ। ਸਾਡੇ ਬਰਨਾਲੇ ਚ ਮੈਨੂੰ ਯਾਦ ਹੈ, ਜੇ ਅਸੀਂ ਹੁਣ ਐ ਨੀ ਪਤਾ ਡਾਕਟਰ ਬਸ ਤੇ ਡਾਕਟਰ ਗਿੱਲ ਦੀ ਦੁਕਾਨ ਨਿਕਲ ਕੇ ਅੱਗੇ ਜੁੱਤੀਆਂ ਦੀ ਦੁਕਾਨ ਨੇ, ਉਹਨਾਂ ਦਾ ਕੰਮ ਹੁੰਦਾ ਸੀ, ਉਹਨਾਂ ਨੂੰ ਚਮਿਆਰ ਕਿਹਾ ਜਾਂਦਾ ਸੀਗਾ। ਸੋ ਉਸ ਵੇਲੇ ਜਿਹੜੀ ਸਮਾਜ ਸੀ, ਜਿਹੜੀ ਸੁਸਾਇਟੀ ਸੀ ਹਿੰਦੁਸਤਾਨ ਦੀ, ਉਹਦੇ ਵਿੱਚ ਮੁਸਲਿਮ ਵੀ ਸੀਗੇ, ਉਹਦੇ ਵਿੱਚ ਹਿੰਦੂ ਵੀ ਸੀਗੇ, ਜੋ ਵੀ ਸੀਗੇ, ਉਸ ਵੇਲੇ ਟੋਟਲ ਜਿਹੜੇ ਮਨੂ ਸਮ੍ਰਿਤੀ ਹੈ ਨਾ ਇੱਕ ਹਿੰਦੂ ਧਰਮਾਂ ਦੇ ਵਿੱਚ, ਜਿਵੇਂ ਵੇਦ ਨੇ, ਵੇਦ ਸ਼ਾਸਤਰ ਹੋ ਗਏ, ਉਪਨਿਸ਼ਦ ਹੋ ਗਈ, ਇਸੇ ਤਰ੍ਹਾਂ ਹੀ ਮਨੂ ਸਮ੍ਰਿਤੀ ਹੈ, ਉਹਦੇ ਵਿੱਚ ਲਿਖਿਆ ਹੋਇਆ, ਮੈਂ ਪੜ੍ਹਿਆ ਖੁਦ, ਕਿਉਂਕਿ ਮੈਂ ਕੰਪੈਰੇਟਿਵ ਰਿਲੀਜਨ ਨੂੰ ਸਟੱਡੀ ਕੀਤਾ, ਵੱਖ ਵੱਖ ਧਰਮਾਂ ਨੂੰ ਸਟੱਡੀ ਕੀਤਾ। ਮਨੂ ਸਮ੍ਰਿਤੀ ਦੇ ਵਿੱਚ ਇਹ ਚੀਜ਼ ਨੂੰ ਦੱਸਿਆ ਵੀ ਜਿਹੜੀ ਟੋਟਲ ਸੁਸਾਇਟੀ ਹੁੰਦੀ ਹੈ ਨਾ, ਸਮਾਜ ਹੁੰਦਾ, ਉਹਦੇ ਵਿੱਚ ਕੰਮਾਂ ਦੇ ਆਧਾਰ ਤੇ ਔਨ ਦਾ ਬੇਸਿਸ ਆਫ ਆਕੂਪੇਸ਼ਨ ਚਾਰ ਤਰ੍ਹਾਂ ਦੇ ਲੋਕ ਹੁੰਦੇ ਨੇ। ਕੁਛ ਲੋਕ ਉਹ ਹੁੰਦੇ ਨੇ ਜਿਹੜੇ ਇੰਟੈਲੀਜੈਂਟ ਹੁੰਦੇ ਨੇ, ਜਿਹੜੇ ਰੱਬ ਦਾ ਗਿਆਨ ਦਿੰਦੇ ਨੇ, ਉਹਨਾਂ ਨੂੰ ਆਪਾਂ ਪੰਡਿਤ ਕਹਿ ਦਿੰਦੇ ਹਾਂ। ਦੂਸਰੇ ਹਰ ਸਮਾਜ ਦੇ ਵਿੱਚ ਕੁਛ ਲੋਕ ਉਹ ਹੁੰਦੇ ਨੇ ਜਿਹੜੇ ਕਿ ਆਪਣੇ ਦੇਸ਼ ਦੀ, ਆਪਣੀ ਸੁਸਾਇਟੀ ਦੀ ਪ੍ਰੋਟੈਕਸ਼ਨ ਕਰਦੇ ਨੇ, ਬਹਾਦਰ ਹੁੰਦੇ ਨੇ, ਲੜਨ ਮਰਨ ਨੂੰ ਤਿਆਰ ਹੁੰਦੇ ਨੇ, ਉਹਨਾਂ ਨੂੰ ਆਪਾਂ ਖੱਤਰੀ ਕਹਿ ਦਿੰਦੇ ਹਾਂ। ਤੇ ਤੀਸਰੇ ਉਹ ਲੋਕ ਹੁੰਦੇ ਨੇ, ਕਿਉਂਕਿ ਹਰੇਕ ਬੰਦੇ ਨੂੰ ਇੱਕ ਦੂਜੇ ਲਈ ਕੋਈ ਨਾ ਕੋਈ ਚੀਜ਼ ਖਰੀਦਣੀ ਪੈਂਦੀ ਹੈ, ਕੋਈ ਨਾ ਕੋਈ ਚੀਜ਼ ਵੇਚਣੀ ਪੈਂਦੀ, ਚਾਹੇ ਉਹ ਅਨਾਜ ਹੈ, ਚਾਹੇ ਉਹ ਬੂਟ ਨੇ, ਚਾਹੇ ਉਹ ਕੱਪੜਾ, ਚਾਹੇ ਕੁਛ ਵੀ ਹੈ। ਜਿਹੜੇ ਬੰਦੇ ਵਪਾਰ ਬਿਜ਼ਨਸ ਦੇ ਕਰਦੇ ਨੇ, ਉਹਨਾਂ ਨੂੰ ਉਹ ਵੈਸ਼ ਕਹਿੰਦੇ ਸੀ। ਤੇ ਚੌਥੇ ਪ੍ਰਕਾਰ ਦੇ ਉਹ ਲੋਕ ਹੁੰਦੇ ਨੇ ਸੁਸਾਇਟੀ ਚ ਜਿਹੜੇ ਕਿ ਛੋਟਾ ਕੰਮ ਕਰਦੇ ਨੇ, ਲੇਬਰ ਦਾ ਕੰਮ ਕਰਦੇ ਨੇ, ਇਧਰੋਂ ਭਾਰ ਢੋਤਾ, ਉਧਰੋਂ ਕਰਤਾ, ਨਾਲੀਆਂ ਸਾਫ਼ ਕਰਤੀਆਂ, ਸੜਕਾਂ ਬਣਾਤੀਆਂ, ਜੁੱਤੀਆਂ ਕਰਤੀਆਂ, ਜਾਨਵਰਾਂ ਨੂੰ ਮਾਰਿਆ। ਸੋ ਇਹਨਾਂ ਨੂੰ ਕਹਿੰਦੇ ਸੀਗੇ ਸ਼ੂਦਰ। ਸੋ ਚਾਰ ਪ੍ਰਕਾਰ ਦੀ ਮਨੂ ਸਮ੍ਰਿਤੀ ਦੇ ਵਿੱਚ ਸੁਸਾਇਟੀ ਦੀ ਡਿਵੀਜ਼ਨ ਕੀਤੀ ਹੈ ਔਨ ਦਾ ਬੇਸਿਸ ਆਫ ਆਕੂਪੇਸ਼ਨ, ਪੰਡਿਤ, ਖੱਤਰੀ, ਵੈਸ਼ ਤੇ ਸ਼ੂਦਰ। ਔਰ ਜਿਹੜੀ ਸ਼ੂਦਰ ਹੈ, ਇਹਨਾਂ ਨੂੰ ਸਭ ਤੋਂ ਨੀਚੀ ਕਲਾਸ ਮੰਨਿਆ ਜਾਂਦਾ ਹੈ। ਮੁਸਲਿਮ ਦੇ ਵਿੱਚ ਵੀ ਹੈ, ਜਿਵੇਂ ਆਪਣੇ ਬੁੱਲੇ ਸ਼ਾਹ ਦੀ ਗੱਲ ਕਰਦੇ ਸੀਗੇ, ਉੱਚੀ ਜਾਤ ਸਾਹ ਕਾਦਰੀ ਸੀਗੇ ਤੇ ਦੂਜੇ ਉਹਨਾਂ ਦੇ ਗੁਰੂ ਜਿਹੜੇ ਸੀਗੇ ਉਹ ਰਾਈ ਸੀਗੇ। ਹਰੇਕ ਅੱਜ ਵੀ ਹੈ, ਐ ਨਾ ਸੋਚੋ 700 ਸਾਲ ਪਹਿਲਾਂ, ਅੱਜ ਵੀ ਹੈ। ਕਹਿਣ ਨੂੰ ਅਸੀਂ ਜੋ ਮਰਜ਼ੀ ਸਿਵਲਾਈਜ਼ ਹੋ ਗਏ, ਬਹੁਤ ਵੱਡੀ ਤਰੱਕੀਆਂ ਕਰਦੀਆਂ, ਹਾਲੇ ਵੀ ਜਾਤ ਪਾਤ ਦਾ ਰੌਲਾ ਹੀ ਹੈ। ਅਸੀਂ ਫੱਟ ਕਹਿ ਦਿੰਦੇ ਹਾਂ ਵੀ ਉਹ ਤਾਂ ਬਾਣੀ ਹੈ ਜੀ, ਉਹ ਤਾਂ ਜੱਟ ਹੈ ਜੀ, ਬਾਣੀ ਜੱਟ ਨੂੰ ਕਹਿੰਦੇ ਨੇ, ਮੂਰਖ ਜੱਟ ਬਾਣੀਆਂ ਨੂੰ ਕਹਿੰਦੇ ਕੰਜੂਸ। ਸੋ ਇਸ ਕਰਕੇ ਜਾਤਾਂ ਪਾਤਾਂ ਦਾ ਖਹਿੜਾ ਨਹੀਂ ਛੁੱਟਿਆ। ਦੇਖ ਲਓ ਅੱਜ ਵੀ ਇੱਕ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਨਹੀਂ ਹੈ, ਕਿੰਨੇ ਗੁਰਦੁਆਰੇ ਨੇ, ਰਮਦਾਸੀਆਂ ਦਾ, ਉਹਨਾਂ ਦਾ, ਉਹਨਾਂ ਦਾ, ਉਹਨਾਂ ਦਾ। ਸੋ ਇਹ ਅਸੀਂ ਕਹਿਲਾਂ ਕਹਿੰਦੇ, ਉਦੋਂ ਜਿਹੜਾ ਜ਼ਿਆਦਾ ਬੁਰਾ ਹਾਲ ਸੀਗਾ, ਹੁਣ ਕਿਉਂਕਿ ਰੂਲਸ ਬਣ ਗਏ, ਡੈਮੋਕ੍ਰੇਸੀ ਆ ਗਈਆਂ ਕੰਟਰੀ ਦੇ ਵਿੱਚ, ਹੁਣ ਥੋੜੇ ਰੂਲਸ ਬਣ ਗਏ ਨੇ, ਬੈਟਰ ਹੋ ਗਈ। ਪਰ ਉਹ ਜਦੋਂ ਰਵਿਦਾਸ ਜੀ ਪੈਦਾ ਹੋਈ ਸੀ, ਜਾਤ ਪਾਤ ਦੇ ਦਾ ਇੰਨਾ ਬੁਰਾ ਹਾਲ ਸੀ, ਕਿਹਾ ਜਾਂਦਾ ਸੀਗਾ ਜਿਹੜੇ ਸ਼ੂਦਰ ਲੋਕ ਸੀ ਨਾ, ਜਿਨ੍ਹਾਂ ਚੋਂ ਰਵਿਦਾਸ ਜੀ ਬਣੇ ਸੀਗੇ, ਉਹਨਾਂ ਦੇ ਉੱਤੇ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਸੀ ਕਿ ਉਹਨਾਂ ਦਾ ਜਿਹੜਾ ਬੱਚਾ ਹੁੰਦਾ ਸੀ ਕਿਸੇ ਸਕੂਲ 'ਚ ਨਹੀਂ ਜਾ ਸਕਦਾ ਸੀ, ਉਹਨਾਂ ਦਾ ਕੋਈ ਵੀ ਬੰਦਾ ਮੰਦਰ ਮਸਜਿਦ 'ਚ ਨਹੀਂ ਜਾ ਸਕਦਾ ਸੀ, ਉਹ ਕਿਸੇ ਖੂਹ 'ਤੇ ਪਾਣੀ ਨਹੀਂ ਭਰ ਸਕਦੇ ਸੀਗੇ। ਕੋਈ ਉਹਨਾਂ ਦਾ ਮੇਰੇ ਖਿਆਲ ਦੂਰ ਦੁਰਾਡੇ ਕਿਤੇ ਮਾੜਾ ਮੋਟਾ ਖੂਹ ਹੋਊਗਾ, ਸਕੂਲ ਤਾਂ ਹੁੰਦੇ ਹੀ ਨਹੀਂ ਸੀ, ਮੰਦਰ ਮਸਜਿਦ ਜਾਣ ਹੀ ਨਹੀਂ ਦਿੰਦੇ ਸੀਗੇ। ਜੇ ਕਿਤੇ ਫਿਰ ਇਹ ਨਹੀਂ ਹੈ, ਜੇ ਕਿਤੇ ਕੋਈ ਗਲਤੀ ਨਾਲ ਜੇ ਸਪੋਜ਼ ਗਰੀਬ ਦਾ ਬੱਚਾ ਜਾਂ ਸ਼ੂਦਰ ਦਾ ਬੱਚਾ ਬਿਮਾਰ ਹੋ ਗਿਆ, ਮਰ ਰਿਹਾ, ਉਹਦੇ ਕੋਲ ਕੋਈ ਹੱਲ ਹੀ ਨਹੀਂ, ਉਹਨੇ ਦੇਖਿਆ ਇੱਥੇ ਕੋਈ ਵੀ ਖੂਹ 'ਚੋਂ ਪਾਣੀ ਭਰ ਕੇ ਉਹਨੂੰ ਪਿਲਾ ਦਈਏ, ਅਤੇ ਜੇ ਕਿਸੇ ਨੇ ਦੇਖ ਲਿਆ ਉੱਚੀ ਜਾਤ ਵਾਲੇ, ਸਾਰੇ ਨਹੀਂ ਹੁੰਦੇ ਸੀ, ਸਿਰਫ ਇਹ ਕੁਛ ਹੁੰਦੇ ਨੇ ਸਾਰੀ ਸੁਸਾਇਟੀ 'ਚ, ਸਾਰੇ ਬੰਦੇ ਨਹੀਂ ਹੁੰਦੇ ਅੱਜ ਵੀ ਅਤੇ ਪਹਿਲਾਂ ਵੀ। ਜੇ ਕਿਸੇ ਸਿਰਫ ਇਹਨੇ ਦੇਖ ਲਿਆ ਵੀ ਆਹ ਸ਼ੂਦਰ ਦਾ ਜਵਾਕ ਸਾਡੇ ਖੂਹ 'ਚੋਂ ਪਾਣੀ ਪੀ ਜਾਂਦਾ, ਜੇ ਘੋੜਾ ਆ ਗਿਆ ਹਾਥੀ ਆ ਗਿਆ ਉਹਦੇ ਨਾਲ ਬੰਨ੍ਹ ਕੇ ਖਿੱਚ ਖਿੱਚ ਕੇ ਮਾਰ ਦਿੰਦੇ ਸੀ। ਇਸੇ ਤਰ੍ਹਾਂ ਹੀ ਨਾ ਹੀ ਕੋਈ ਸ਼ੂਦਰ ਵੇਦਾਂ ਸ਼ਾਸਤਰਾਂ ਦਾ ਪਾਠ ਕਰ ਸਕਦਾ ਸੀਗਾ ਵੀ ਜਿਹੜੀ ਗੀਤਾ ਪੜ੍ਹਨੀ ਹੈ, ਗੁਰੂ ਗ੍ਰੰਥ ਸਾਹਿਬ ਤਾਂ ਹੁੰਦਾ ਹੀ ਨਹੀਂ ਸੀਗਾ ਉਸ ਵੇਲੇ, ਗੀਤਾ ਪੜ੍ਹਨੀ ਹੈ ਜਾਂ ਕੁਰਾਨ ਪੜ੍ਹਨਾ ਜਾਂ ਕੋਈ ਹੋਰ ਵੇਦ ਪੜ੍ਹਨਾ, ਕੋਈ ਨਹੀਂ ਪੜ੍ਹ ਸਕਦਾ ਸੀ ਨੀਚੀ ਜਾਤ ਦਾ। ਜੇ ਕਿਤੇ ਗਲਤੀ ਦੇ ਨਾਲ ਕਿਸੇ ਨੇ ਪੜ੍ਹਦੇ ਨੂੰ ਫੜਿਆ ਗਿਆ ਨਾ, ਉਹਦੀ ਜੀਵ ਕੱਟ ਦਿੱਤੀ ਜਾਂਦੀ ਸੀ। ਕੋਈ ਮੰਤਰ ਪੜ੍ਹ ਰਿਹਾ, ਕੋਈ ਹਨੂੰਮਾਨ ਚਾਲੀਸਾ ਪੜ੍ਹ ਰਿਹਾ, ਕੋਈ ਗਾਇਤਰੀ ਦੇਵੀ ਦਾ, ਸੱਚਾਈਆਂ ਨੇ ਹਿਸਟਰੀ ਦੇ ਵਿੱਚ ਆਉਂਦਾ। ਫਿਰ ਨਾ ਹੀ ਕੋਈ ਮੰਦਰ ਮਸਜਿਦ ਦੇ ਵਿੱਚ ਨੇੜੇ ਜਾ ਕੇ ਕੋਈ ਸਤਸੰਗ ਸੁਣ ਸਕਦਾ ਸੀ, ਕੋਈ ਪਾਠ ਸੁਣ ਸਕਦਾ ਸੀ, ਕੋਈ ਪ੍ਰਵਚਨ ਸੁਣ ਸਕਦਾ ਸੀ, ਕਿਉਂਕਿ ਉਹ ਕਹਿੰਦੇ ਨਾ ਇਹਦਾ ਸਾਡਾ ਹੀ ਰਾਈਟ ਹੈ। ਜੇ ਕਿਤੇ ਗਲਤੀ ਦੇ ਨਾਲ ਬੰਦਾ ਸੁਣਦਾ ਤਾਂ ਹੈ ਨਾ, ਕੋਈ ਬੰਦਾ ਕੋਈ ਮੇਰੇ ਵਰਗਾ ਮੂਰਖ ਹੁੰਦਾ ਗਰੀਬ ਜਾਤੀ 'ਚ ਵੀ ਦੇਖੀਏ ਮੰਦਰ 'ਚ ਰੱਬ ਦੀਆਂ ਗੱਲਾਂ ਕਰਦੇ ਨੇ ਕੀ ਗੱਲਾਂ ਕਰਦੇ, ਜੇ ਕਿਤੇ ਗਲਤੀ ਦੇ ਨਾਲ ਉਹ ਸੁਣਨ ਚਲਿਆ ਜਾਂਦਾ ਸੀ ਅਤੇ ਉਹਨਾਂ ਨੇ ਫੜ ਲਿਆ ਅਤੇ ਉਹਦੇ ਕੰਨ ਦੇ ਵਿੱਚ ਗਰਮ ਸਿੱਕਾ ਕਰਕੇ ਪਾ ਦਿੰਦਾ, ਜੋ ਮਰਜ਼ੀ ਹੋਏ ਚੀਕਾਂ ਮਾਰੋ ਮਰੋ ਜੋ ਮਰਜ਼ੀ, ਕਿਹੜਾ ਕਿਸੇ ਨੇ ਥਾਣੇ 'ਚ ਰਿਪੋਰਟ ਲਿਖਾਉਣੀ ਹੈ, ਕੋਈ FIR ਦਰਜ ਨਹੀਂ ਹੋਣੀ। ਸੋ ਇੰਨਾ ਜ਼ਿਆਦਾ ਤਸ਼ੱਦਦ ਹੁੰਦਾ ਸੀ। ਸੋ ਮੈਂ ਇਸ ਤਰ੍ਹਾਂ ਹੀ ਕਿਹਾ ਕਿ ਜਦੋਂ ਇੰਨਾ ਜ਼ਿਆਦਾ ਧਰਤੀ 'ਤੇ ਤਸ਼ੱਦਦ ਹੋਣ ਲੱਗ ਜਾਏ ਤਾਂ ਪਰਮਾਤਮਾ ਕਿਸੇ ਨਾ ਕਿਸੇ ਸੰਤ ਫਕੀਰ ਨੂੰ ਇਸ ਦੁਨੀਆਂ 'ਤੇ ਭੇਜਦਾ ਜਿਹੜਾ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰਦਾ, ਉਹ ਕੀ ਕਰੀ ਜਾਂਦੇ ਮੂਰਖੋ, ਤੁਹਾਡਾ ਪਰਪਸ ਕੀ ਆ, ਉਹਨਾਂ ਨੂੰ ਵੀ ਕਹਿੰਦਾ, ਉਹਨਾਂ ਨੂੰ ਆਪਣੇ ਤਰੀਕੇ ਨਾਲ ਸਮਝਾਉਂਦਾ ਜਿਹੜੇ ਜ਼ੁਲਮ ਕਰਦੇ ਨੇ। ਸੋ ਗੁਰੂ ਰਵਿਦਾਸ ਜੀ ਜਦੋਂ ਪੈਦਾ ਹੋਏ, ਜਿਵੇਂ ਕਹਿੰਦੇ ਨੇ ਨਾ, ਜਦੋਂ ਪੈਦਾ ਹੋਏ ਤਾਂ ਮਾਤਾ ਜਿਹੜੀ ਸੀਗੀ ਕਲਸਾ ਦੇਵੀ ਦੇ ਪੈਦਾ ਹੋਏ, ਪਰਮਾਤਮਾ ਨੇ ਭੇਜੇ ਸੀ, ਪਰਮਾਤਮਾ ਦੇ ਰੂਪ ਸੀ। ਮੈਂ ਬਾਹਲੀ ਬਰੀਕੀ 'ਚ ਨਹੀਂ ਆਉਂਦਾ ਕਿਉਂਕਿ ਫਿਰ ਤਾਂ ਟਾਈਮ ਉਨਾ ਕੀ ਰਹਿਣਾ ਹੈ। ਗੁਰੂ ਰਵਿਦਾਸ ਨੇ ਅਨਿਆਏ ਦੇ ਵਿਰੁੱਧ ਆਵਾਜ਼ ਉਠਾਈ ਕਿ ਜਿਹੜਾ ਕੁਛ ਤੁਸੀਂ ਜ਼ੁਲਮ ਕਰ ਰਹੇ ਹੋ ਨਾ ਲੋਕ, ਚਾਹੇ ਉਹ ਪੰਡਿਤ ਨੇ, ਚਾਹੇ ਉਹ ਮੌਲਾ ਮੁੱਲਾ ਨੇ, ਉਹਨਾਂ ਨੇ ਖੁਦ ਦੱਸਿਆ ਕਿ ਤੁਸੀਂ ਸਭ ਡਰਾਮਾਬਾਜ਼ੀ ਕਰਦੇ ਹੋ ਵੀ ਰੱਬ ਦਾ ਐਂ ਕਰਨਾ ਗਿਆਨ, ਰੱਬ ਨਾਲ ਐਂ ਮਿਲਣਾ, ਹੱਕਾ ਲਾਲ ਦੀ ਕਮਾਈ ਕਰਨੀ, ਪਰ ਤੁਸੀਂ ਕਰਦੇ ਨਹੀਂ। ਵਿੱਚੋਂ ਦੇਖ ਲਓ, ਦੁਨੀਆਂ ਦੇ ਅੰਦਰ ਦੋ ਤਰ੍ਹਾਂ ਦਾ ਗਿਆਨ ਹੁੰਦਾ, ਇੱਕ ਬਾਹਰੀ ਗਿਆਨ ਹੁੰਦਾ, ਇੱਕ ਅੰਦਰਲਾ ਗਿਆਨ ਹੁੰਦਾ। ਜਦੋਂ ਅਸੀਂ ਬਾਹਰੀ ਗਿਆਨ ਕਰਦੇ ਹਾਂ, ਮਿਹਨਤਾਂ ਕਰਦੇ ਹਾਂ, ਕੋਈ ਵਧੀਆ ਦੁਕਾਨਦਾਰ ਬਣ ਜਾਂਦਾ, ਕੋਈ ਮਿਹਨਤ ਕਰਦਾ ਵਧੀਆ ਵਕੀਲ ਬਣ ਜਾਂਦਾ, ਕੋਈ ਮਿਹਨਤ ਕਰਦਾ ਵਧੀਆ ਪ੍ਰੋਫੈਸਰ ਬਣ ਜਾਂਦਾ, ਡਾਕਟਰ ਬਣ ਜਾਂਦਾ, IT ਦਾ ਅੱਗੇ ਪੋਲੀਟੀਸ਼ੀਅਨ ਬਣ ਜਾਂਦਾ, ਇਹ ਬਾਹਰਲਾ ਮਿਹਨਤ ਹੈ। ਤੇ ਜਿਹੜਾ ਬੰਦਾ ਅੰਦਰਲੀ ਮਿਹਨਤ ਕਰਦਾ ਉਹਦੀ ਆਤਮਾ ਜਾਗ ਪੈਂਦੀ ਹੈ, ਪਰਮਾਤਮਾ ਨਾਲ ਮਿਲਾਪ ਹੋ ਜਾਂਦਾ, ਉਹ ਅੰਦਰਲੀਆਂ ਗੱਲਾਂ ਕਰਦਾ, ਅੰਦਰ ਦੀ ਦੱਸਦਾ ਕਿ ਅਸੀਂ ਪਰਮਾਤਮਾ ਦਾ ਕੀ ਵਿਸਾਲ ਕਰ ਸਕਦੇ ਹਾਂ, ਪਰਮਾਤਮਾ ਦਾ ਕੀ ਮਤਲਬ ਆ, ਆਤਮਾ ਦਾ ਕੀ ਮਤਲਬ ਆ, ਸਾਡੀ ਜ਼ਿੰਦਗੀ ਦਾ ਕੀ ਮਤਲਬ ਹੈ, ਠੀਕ ਕੀ ਹੈ, ਗਲਤ ਕੀ ਹੈ, ਇਹ ਗੱਲਾਂ। ਸੋ ਗੁਰੂ ਰਵਿਦਾਸ ਨੇ ਸਤਸੰਗ ਕੀਤਾ ਕਿਉਂਕਿ ਉਹ ਚਮਿਆਰ ਸੀਗੇ, ਆਪਣੇ ਝੌਂਪੜੀ ਪਾ ਲਈ, ਝੌਂਪੜੀ ਦੇ ਬਾਹਰ ਉਹ ਜੁੱਤੀਆਂ ਗੰਢਣ ਦਾ ਕੰਮ ਕਰਦੇ ਸੀਗੇ, ਵਿਆਹ ਹੋ ਗਿਆ ਸੀਗਾ, ਇੱਕ ਮੁੰਡਾ ਵੀ ਹੋ ਗਿਆ ਸੀ ਵਿਜੇਦਾਸ। ਜਦੋਂ ਉਹ ਥੋੜੀ ਜਿਹੀ ਜਵਾਨ ਹੋਏ ਤੇ ਉਹ ਲੋਕ ਉਹਨਾਂ ਦੀਆਂ ਗੱਲਾਂ ਸੁਣਨਾ, ਇਹ ਕੌਣ ਸੁਣਦੇ ਸੀਗੇ, ਸਿਰਫ ਹਰੀਜਨ ਸ਼ੂਦਰ ਗਰੀਬ, ਵੀ ਇਹ ਤਾਂ ਹੋਰ ਹੀ ਗੱਲਾਂ ਕਰਦਾ। ਤੇ ਰਵਿਦਾਸ ਨੇ ਉਹਨਾਂ ਨੂੰ ਸਤਸੰਗ ਕਰਨਾ ਸ਼ੁਰੂ ਕਰਤਾ ਕਿ ਤੁਹਾਡੀ ਜ਼ਿੰਦਗੀ ਦਾ ਪਰਪਸ ਕੀ ਹੈ, ਤੁਸੀਂ ਮੰਦਰਾਂ ਦੇ ਲਾ ਕੇ ਕੰਨ ਨਾ ਸੁਣੋ, ਤੁਸੀਂ ਸਕੂਲ ਜਾਣ ਦੀ ਲੋੜ ਨਹੀਂ ਹੈ, ਕਿਉਂ ਸਜ਼ਾ ਕੱਟ ਰਹੇ ਹੋ, ਕਿਉਂ ਦੁਖੀ ਹੁੰਦੇ ਹੋ, ਕਿਉਂ ਜ਼ੁਲਮ ਬਰਦਾਸ਼ਤ ਕਰਦੇ ਹੋ, ਸਗੋਂ ਤੁਸੀਂ ਆਪਣੇ ਘਰ 'ਚ ਬੈਠ ਕੇ ਜੇ ਤੁਸੀਂ ਮਿਹਨਤ ਕਰੋਗੇ ਤੁਸੀਂ ਵੀ ਇਕੁਅਲ, ਤੁਹਾਡਾ ਰਾਈਟ ਹੈ, ਇਕੁਅਲ ਤੁਹਾਨੂੰ ਅਪਰਚੁਨਿਟੀ ਹੈ, ਤੁਸੀਂ ਪਰਮਾਤਮਾ ਨੂੰ ਪਾ ਸਕਦੇ ਹੋ ਕਿ ਪਰਮਾਤਮਾ ਕਿਤੇ ਬਾਹਰ ਨਹੀਂ, ਪਰਮਾਤਮਾ ਸਾਡੇ ਅੰਦਰ ਹੈ। ਗੁਰੂ ਰਵਿਦਾਸ ਨੇ ਜਿਹੜੀ ਰੂਹਾਨੀ ਪ੍ਰਚਾਰ ਕੀਤਾ ਉਹਦੇ ਵਿੱਚ ਲੋਕਾਂ ਨੂੰ ਸਮਝਾਇਆ ਕਿ ਗੋਡ ਇਜ਼ ਵਨ, ਕਿ ਪਰਮਾਤਮਾ ਜਿਹੜਾ ਹੈਗਾ, ਰਾਮ ਜਿਹੜਾ ਹੈਗਾ, ਰਹੀਮ ਜਿਹੜਾ ਹੈਗਾ, ਉਹ ਇੱਕ ਹੈ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਹੈ। ਕਿਉਂਕਿ ਅੱਜ ਅਸੀਂ ਰਵਿਦਾਸ ਜੀ ਦੀ ਬਾਣੀ ਲੈ ਰਹੇ ਹਾਂ, ਰਵਿਦਾਸ ਜੀ ਦੀ ਟੀਚਿੰਗ ਦੀ ਗੱਲ ਕਰ ਰਹੇ ਹਾਂ, ਇਸ ਕਰਕੇ ਬਾਹਲੀਆਂ ਜਿਹੜੀਆਂ ਤੁਕਾਂ ਹੋਣਗੀਆਂ, ਕੋਟੇਸ਼ਨਸ ਹੋਣਗੀਆਂ, ਉਹ ਅਸੀਂ ਗੁਰੂ ਰਵਿਦਾਸ ਦੀ ਬਾਣੀ ਦੇ ਵਿੱਚੋਂ ਹੀ ਲਵਾਂਗੇ ਤਾਂ ਹੀ ਫਾਇਦਾ। ਜੇ ਅਸੀਂ ਤੁਕਾਂ ਬੁੱਲੇ ਸ਼ਾਹ ਦੀਆਂ ਲਈਏ, ਗੁਰੂ ਨਾਨਕ ਸਾਹਿਬ ਦੀਆਂ ਲਈਏ, ਮੁਹੰਮਦ ਸਾਹਿਬ ਦੇ ਨੇ, ਜੀਸਸ ਕ੍ਰਾਈਸਟ ਦੀਆਂ, ਫਿਰ ਤਾਂ ਉਹਨਾਂ ਦੀਆਂ ਹੋ ਗਈਆਂ, ਕਿਉਂਕਿ ਅੱਜ ਆਪਾਂ ਗੁਰੂ ਰਵਿਦਾਸ ਜੀ ਦੇ ਉੱਤੇ ਗੱਲ ਕਰਦੇ, ਇਸ ਕਰਕੇ ਉਹਨਾਂ ਦੀਆਂ ਕੋਟੇਸ਼ਨਸ, ਉਹਨਾਂ ਦੀਆਂ ਜਿਹੜੀ ਬਾਣੀ ਦੇ ਸ਼ਬਦ ਨੇ ਉਹਨਾਂ ਨੂੰ ਲਵਾਂਗੇ ਉਸ ਗੱਲ ਨੂੰ ਦੱਸਣ ਦੇ ਲਈ ਕਿ ਜਿਵੇਂ ਮੈਂ ਕਿਹਾ ਕਿ ਗੋਡ ਇਜ਼ ਵਨ, ਇਹਦੇ ਬਾਰੇ ਗੁਰੂ ਰਵਿਦਾਸ ਕਹਿੰਦੇ ਨੇ, ਰਵਿਦਾਸ ਉਪਜੀ ਸਭ ਏਕ ਨੂਰ ਤੇ, ਰਵਿਦਾਸ ਉਪਜੀ ਸਭ ਏਕ ਨੂਰ ਤੇ, ਬ੍ਰਹਮਨ ਮੁੱਲਾ ਸ਼ੇਖ, ਸਭ ਕਾ ਕਰਤਾ ਏਕ ਹੈ, ਸਭ ਕਾ ਏਕ ਹੀ ਪੇਖ। ਮੈਂ ਰਿਪੀਟ ਕਰਦਾ ਨਾ, ਰਵਿਦਾਸ ਉਪਜੀ, ਰਵਿਦਾਸ ਦਾ ਮਤਲਬ ਕਿ ਰਵਿਦਾਸ ਦੀ ਇਹ ਬਾਣੀ ਲਿਖੀ ਵੀ ਹੈ, ਉਪਜੀ ਕਿ ਸਾਰੀ ਚੀਜ਼ਾਂ ਜਿਹੜੀਆਂ ਪੈਦਾ ਹੋਈਆਂ, ਉਪਜੀਵੇਂ ਪੈਦਾ ਹੋਈਆਂ ਨੇ, ਸਭ ਏਕ ਹੈ ਨੂਰ, ਸਭ ਇੱਕ ਨੂਰ ਤੋਂ, ਇੱਕ ਲਾਈਟ ਤੋਂ, ਇੱਕ ਰੂਹਾਨੀ ਸ਼ਕਤੀ ਤੋਂ ਪੈਦਾ ਹੋਈਆਂ ਨੇ। ਕੌਣ ਕੌਣ? ਬ੍ਰਹਮਨ, ਬ੍ਰਹਮਨ ਪੰਡਿਤ, ਮੁੱਲਾ ਸ਼ੇਖ, ਜਿੰਨੇ ਵੀ ਲੋਕ ਨੇ, ਸਭ ਕਾ ਕਰਤਾ ਏਕ ਹੈ, ਸਭ ਨੂੰ ਪੈਦਾ ਕਰਨ ਵਾਲਾ ਇੱਕ ਹੈ, ਸਭ ਕਾ ਏਕ ਹੀ ਹੈ ਭੇਖ, ਕਿ ਸਭ ਅੰਦਰੋਂ ਅਸੀਂ ਇੱਕ ਹਾਂ, ਬਾਹਰੋਂ ਅਸੀਂ ਭਾਵੇਂ ਦੇਖਣ ਨੂੰ ਅਲੱਗ ਅਲੱਗ ਲੱਗਦੇ ਹਾਂ, ਨੱਕ ਅਲੱਗ ਹੈ, ਕੰਨ ਅਲੱਗ ਨੇ, ਰੰਗ ਅਲੱਗ ਹੈ, ਪਰ ਅੰਦਰੋਂ ਅਸੀਂ ਸਭ ਇੱਕ ਹਾਂ, ਚਾਹੇ ਉਹ ਪੰਡਿਤ ਨੇ, ਚਾਹੇ ਉਹ ਮੁੱਲਾ ਨੇ, ਚਾਹੇ ਉਹ ਸ਼ੇਖ ਨੇ, ਚਾਹੇ ਬ੍ਰਾਹਮਣ ਨੇ, ਚਾਹੇ ਖੱਤਰੀ ਨੇ, ਕੋਈ ਵੀ ਨੇ, ਕਿਉਂਕਿ ਸਾਡੇ ਖੂਨ ਵੀ ਕੋਈ ਹੈ, ਪੈਦਾ ਹੋਣ ਦਾ ਢੰਗ ਵੀ ਕੋਈ ਹੈ, ਤੇ ਮਰਨ ਦਾ ਢੰਗ ਵੀ ਕੋਈ ਹੈ। ਇਸ ਕਰਕੇ ਗੁਰੂ ਰਵਿਦਾਸ ਨੇ ਸਮਝਾਇਆ ਕਿ ਪਰਮਾਤਮਾ ਕੋਈ ਨਹੀਂ ਹੈ ਕਿ ਹਿੰਦੂਆਂ ਦਾ ਕੋਈ ਹੋਰ ਹੈ, ਸਿੱਖਾਂ ਦਾ ਹੋਰ ਹੈ, ਮੁਸਲਮਾਨਾਂ ਦਾ ਹੋਰ ਹੈ, ਕੈਨੇਡਾ ਦੇ ਰਹਿਣ ਵਾਲਿਆਂ ਦਾ ਹੋਰ ਹੈ, ਬਰਨਾਲੇ ਵਾਲਿਆਂ ਦਾ ਹੋਰ ਹੈ, ਸੰਗਰੂਰ ਵਾਲਿਆਂ ਦਾ ਹੋਰ ਹੈ, ਸਭ ਦਾ ਇੱਕੋ ਹੀ ਹੈ, ਕਿਉਂਕਿ ਪਰਮਾਤਮਾ ਨੇ ਜਦੋਂ ਸਾਨੂੰ ਮਾਂ ਦੇ ਪੇਟ ਚ ਭੇਜਿਆ ਸੀਗਾ, ਮਾਂ ਤੇ ਪਿਓ ਦਾ ਰੋਲ ਹੁੰਦਾ ਇੱਕ ਮਾਸ ਨੂੰ ਪੈਦਾ ਕਰਨਾ, ਪਰ ਉਸ ਪੇਟ ਦੇ ਵਿੱਚ, ਮਾਸ ਦੇ ਵਿੱਚ ਜਿਹੜੀ ਸ਼ਕਤੀ ਆਈ, ਜ਼ਿੰਦਗੀ ਆਈ, ਉਹ ਪਰਮਾਤਮਾ ਨੇ ਦਿੱਤੀ ਹੈ, ਨਾ ਮਾਂ ਨੇ ਦਿੱਤੀ ਹੈ, ਨਾ ਪਿਓ ਨੇ ਦਿੱਤੀ ਹੈ। ਤੇ ਜਦੋਂ ਬੱਚਾ ਮਾਂ ਦੇ ਪੇਟ ਚੋਂ ਜਨਮ ਲੈਂਦਾ, ਉਹ ਇਨਸਾਨ ਹੁੰਦਾ, ਉਹ ਪਰਮਾਤਮਾ ਦਾ ਰੂਪ ਹੁੰਦਾ। ਪਰ ਅਸੀਂ ਲੋਕ ਜਿਹੜੇ ਹੁੰਦੇ ਹਾਂ, ਮਜ਼ਹਬਾਂ ਦੇ ਠੇਕੇਦਾਰ ਨੇ, ਧਰਮਾਂ ਦੇ ਰਖਵਾਲੇ ਹੁੰਦੇ ਨੇ, ਉਹ ਸਦੀਆਂ ਤੋਂ, ਜੇ ਕੋਈ ਬੰਦਾ ਹਿੰਦੁਸਤਾਨ ਚ ਪੈ ਗਿਆ, ਹਿੰਦੁਸਤਾਨੀ ਕਹਾਉਣ ਲੱਗ ਗਿਆ, ਜੇ ਚੀਨ ਚ ਹੋ ਗਿਆ, ਚੀਨੀ ਕਹਾਉਣ ਲੱਗ ਗਿਆ, ਜੇ ਅਮਰੀਕਾ ਚ ਹੋ ਗਿਆ, ਅਮੈਰੀਕਨ ਕਹਾਉਣ ਲੱਗ ਗਿਆ, ਜੇ ਗੋਰਿਆਂ ਦੇ ਘਰ ਪੈਦਾ ਹੋ ਗਿਆ ਤਾਂ ਗੋਰੇ ਕਹਾਉਣ ਲੱਗ ਗਿਆ, ਤੇ ਜੇ ਮੁਸਲਮਾਨਾਂ ਦੇ ਘਰ ਪੈਦਾ ਹੋ ਗਿਆ ਤਾਂ ਉਹ ਮੁਹੰਮਦ ਸਾਹਿਬ ਦੇ ਪੈਰੋਕਾਰ ਹੋ ਗਿਆ, ਤੇ ਜੇ ਹਿੰਦੂਆਂ ਦੇ ਘਰੇ ਪੈਦਾ ਹੋ ਗਿਆ ਤੇ ਰਾਮ ਤੇ ਕ੍ਰਿਸ਼ਨ ਦੇ ਪੈਰੋਕਾਰ ਹੋ ਗਿਆ, ਜੇ ਸਿੱਖਾਂ ਦੇ ਘਰ ਪੈਦਾ ਹੋ ਗਿਆ ਤਾਂ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਦੀ ਸੰਤਾਨ ਬਣ ਗਿਆ। ਪਰਮਾਤਮਾ ਨੇ ਸਾਡੀਆਂ ਜਾਤਾਂ ਪਾਤਾਂ ਨਹੀਂ ਬਣਾਈਆਂ ਸੀ, ਪਰਮਾਤਮਾ ਨੇ ਤਾਂ ਇਨਸਾਨ ਪੈਦਾ ਕੀਤੇ ਸੀਗੇ, ਪਰ ਅਸੀਂ ਲੋਕਾਂ ਨੇ ਆਪਣੀ ਮਰਜ਼ੀ ਦੇ ਨਾਲ, ਆਪਣੀ ਅਕਲ ਦੇ ਨਾਲ, ਆਪਣੀ ਬੁੱਧੀ ਦੇ ਨਾਲ ਇੱਥੇ ਜਾਤਾਂ ਪਾਤਾਂ ਖੜੀਆਂ ਕਰ ਲਈਆਂ। ਇਹੀ ਗੁਰੂ ਰਵਿਦਾਸ ਜੀ ਸਮਝਾਉਂਦੇ ਨੇ ਕਿ ਭਰਾਵੋ, ਪਰਮਾਤਮਾ ਇੱਕ ਹੈ, ਪੰਡਤਾਂ ਦਾ, ਫਿਰ ਹੋਰਾਂ ਦਾ, ਕਿਸੇ ਦਾ ਅਲੱਗ ਅਲੱਗ ਨਹੀਂ ਹੈ। ਸੋ ਇਸ ਕਰਕੇ ਜਿਹੜਾ ਵੀ ਬੰਦਾ ਪਰਮਾਤਮਾ ਦੀ ਭਗਤੀ ਕਰਦਾ, ਪਰਮਾਤਮਾ ਦਾ ਰੂਪ ਹੋ ਜਾਂਦਾ। ਉਹਨਾਂ ਨੇ, ਗੁਰੂ ਰਵਿਦਾਸ ਜੀ ਨੇ ਸਾਡੇ ਸਰੀਰ ਦੇ ਬਾਰੇ ਦੱਸਿਆ, ਕਹਿੰਦੇ ਉਹਨਾਂ ਨੂੰ ਜਿਹੜੇ ਬੰਦੇ ਸਤਸੰਗ ਸੁਣਨ ਆਉਂਦੇ ਸੀ, ਉਹ ਕਹਿੰਦੇ ਦੇਖੋ ਭਰਾਵੋ, ਤੁਸੀਂ ਆਪਣੇ ਵੱਲ ਝਾਕੋ, ਹਾੜ ਮਾਸ ਨਾੜੀ ਕਾ ਪਿੰਜਰ, ਆਹ ਸਾਡਾ ਸਰੀਰ ਹੈ ਜਿੱਥੇ ਮੈਂ ਬੈਠਾ, ਹਾੜ ਮਾਸ ਨਾੜੀ ਕਾ ਪਿੰਜਰ, ਪੰਖੀ ਬਸੇ ਬਸੇਰਾ, ਆਵਰ ਬਾਡੀ ਇਜ਼ ਮੇਡ ਆਫ ਬੋਨਸ ਫਲੈਸ਼ ਐਂਡ ਵੀਨਸ, ਆਹੀ ਹੈ ਨਾ, ਹੱਡ ਚਾ ਮਾਸ ਲਈ ਬਣੇ ਹੋਏ ਅਸੀਂ, ਹੋਰ ਕੀ ਆ। ਤੇ ਉਹਦੇ ਵਿੱਚ ਕੀ ਹੈ, ਪੰਖੀ ਬਸੇ ਬਸੇਰਾ, ਪੰਖੀ ਤੋਂ ਮਤਲਬ ਹੈ ਸੋਲ, ਰੂਹ, ਆਤਮਾ, ਐਂਡ ਸੋਲ ਵਰਡਸ ਡਿਵੈਲ ਵਿਦ ਇਨ ਦਿਸ ਬਾਡੀ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਫਿਰ ਜਦੋਂ ਸਾਨੂੰ ਪਤਾ ਵੀ ਉਹ ਰੂਹ ਸਾਡੇ ਅੰਦਰ ਹੈ, ਕਿਆ ਮੇਰਾ ਕਿਆ ਤੇਰਾ, ਅਸੀਂ ਕਰ ਰਹੇ ਆਹ ਮੇਰਾ ਮੁੰਡਾ ਹੈ, ਉਹ ਫਲਾਣੇ ਦਾ ਮੁੰਡਾ, ਮੇਰਾ ਮਕਾਨ ਉਹ ਫਲਾਣੇ ਦਾ ਮਕਾਨ, ਆ ਮੇਰੇ ਕੋਲ ਪਾਵਰ ਆ ਉਹਦੇ ਕੋਲ ਹੈ, ਆ ਮੈਂ ਤੇ ਤੂੰ ਜਿਹੜੀ ਕਰਦੇ ਫਿਰਦੇ ਹੋ, ਇਹ ਕੁਛ ਨੀ, ਕਿਆ ਮੇਰਾ ਕਿਆ ਤੇਰਾ, ਉਹ ਮੋਰਟਲ, ਉਹ ਹਿਊਮਨ ਬੀਂਗ, ਵਟ ਇਜ਼ ਮਾਈਨ ਐਂਡ ਵਟ ਇਜ਼ ਯੂਅਰਸ, ਸਾਡਾ ਹੈ ਕੀ, ਸਰੀਰ ਚ ਦੱਸੋ ਤਾਂ ਅਸੀਂ ਕੀ ਹੈ ਨਾ, ਤੁਸੀਂ ਜਿਹੜੇ ਘਰ ਚ ਰਹਿੰਦੇ ਹੋ ਤੁਸੀਂ ਕਹਿੰਦੇ ਮੇਰਾ ਘਰ ਹੈ, ਘਰ ਚ ਤੁਹਾਡੀ ਕੀ ਹੈ, ਤੁਹਾਡੀਆਂ ਇੱਟਾਂ ਨੇ, ਇੱਟਾਂ ਧਰਤੀ ਦੀਆਂ ਨੇ, ਧਰਤੀ ਤੁਸੀਂ ਬਣਾਈ ਹੈ, ਤੁਸੀਂ ਤਾਂ ਐਵੇਂ ਝੂਠਾ ਮਾਰਿਆ ਵਾ ਆਪਾਂ, ਕਿਆ ਤੇਰਾ ਕਿਆ ਮੇਰਾ, ਉਸ ਪਰਮਾਤਮਾ ਦੀਆਂ ਚੀਜ਼ਾਂ ਸਾਨੂੰ ਉਧਾਰੀਆਂ ਮਿਲੀਆਂ, ਵਰਤਨ ਲਈ ਮਿਲੀਆਂ, ਸੋ ਟੈਂਪਰਰੀ ਨੇ, ਅਸੀਂ ਕਿਰਾਏ ਦੇ ਮਕਾਨ ਚ ਰਹਿੰਦੇ ਹਾਂ, ਸਾਡੇ ਸੀ ਜਿਸ ਤਰ੍ਹਾਂ ਹੋਟਲ ਦੇ ਵਸਨੀਕ ਆ ਉਸੇ ਤਰ੍ਹਾਂ। ਜਦੋਂ ਅਸੀਂ ਕੋਈ ਐਕਟਰ ਨੂੰ ਦੇਖਦੇ ਹਾਂ, ਡਾਇਰੈਕਟਰ ਨੂੰ ਦੇਖਦੇ, ਸਾਡੇ ਬਰਨਾਲੇ ਰਾਮਲੀਲਾ ਹੁੰਦੀ ਸੀਗੀ, ਤੇ ਕੋਈ ਹਨੂੰਮਾਨ ਬਣ ਜਾਂਦਾ ਸੀ, ਕੋਈ ਕ੍ਰਿਸ਼ਨ ਬਣ ਜਾਂਦਾ, ਕੋਈ ਸੀਤਾ ਬਣ ਜਾਂਦੀ, ਕੋਈ ਮੇਘਨਾਥ ਬਣ ਜਾਂਦਾ, ਕੋਈ ਰਾਵਣ ਬਣ ਜਾਂਦਾ ਸੀ। ਉਸ ਵੇਲੇ ਅਸੀਂ ਉਹਨੂੰ ਸੋਚਦੇ ਵੀ ਇਹ ਰਾਵਣ ਹੈ, ਇਹ ਹਨੂੰਮਾਨ ਹੈ, ਰਾਮਚੰਦਰ ਹੈ। ਜਦੋਂ ਰਾਤ ਨੂੰ ਸਟੇਜ ਤੋਂ ਉੱਤਰ ਜਾਂਦੇ ਸੀ ਉਹੀ ਲਕਸ਼ਮਣ ਦਾਸ ਹੁੰਦਾ ਸੀ, ਉਹੀ ਭਾਰਤ ਭੂਸ਼ਣ ਹੁੰਦਾ ਸੀ, ਉਹੀ ਭਗਵਾਨ ਦਾਸ ਹੁੰਦਾ ਸੀ, ਉਹੀ ਰਕੇਸ਼ ਕੁਮਾਰ ਹੁੰਦਾ ਸੀ। ਸੋ ਇਸੇ ਤਰ੍ਹਾਂ ਹੀ ਜਦੋਂ ਸਾਡਾ ਪਰਦਾ ਉੱਤਰ ਜੂ, ਅਸੀਂ ਕੁਛ ਵੀ ਨਹੀਂ, ਸਰੀਰ ਤਾਂ ਇੱਥੇ ਸਪੁਰਦ ਹੋ ਜਾਂਦਾ, ਅੱਗ ਦੇ ਸਪੁਰਦ ਜਾਂ ਮਿੱਟੀ ਦੇ ਸਪੁਰਦ, ਰੂਹ ਇੱਧਰ ਉੱਧਰ ਭੜਕਦੀ ਫਿਰਦੀ ਹੈ। ਸੋ ਇਸ ਕਰਕੇ ਮੈਂ ਕਰਨ ਨਾਲੋਂ, ਨਫ਼ਰਤ ਪੈਦਾ ਕਰਨ ਨਾਲੋਂ ਕੋਈ ਜ਼ਰੂਰਤ ਨਹੀਂ। ਤੁਸੀਂ ਉਸ ਦੀ ਸਮਝੋ ਕਿ ਅਸੀਂ ਆਤਮ ਅੰਸ਼ ਰਾਮ ਕੀ, ਕਿ ਆਤਮਾ ਪਰਮਾਤਮਾ ਦੀ ਅੰਸ਼ ਹੈ। ਸੋ ਉਹਦੇ ਬਾਰੇ ਸਾਨੂੰ ਗਿਆਨ ਪ੍ਰਾਪਤ ਕਰਨਾ ਚਾਹੀਦਾ। ਅਸੀਂ ਦਿਨ ਰਾਤ ਭੱਜੇ ਫਿਰਦੇ ਹਾਂ, ਪੈਸੇ ਇਕੱਠੇ ਕਰਨੇ, ਓਵਰ ਟਾਈਮ ਲਾਉਣੇ, ਰਾਤ ਨੂੰ ਦੀਵਾਲੀ ਆ ਗਈ, ਦੁਸਹਿਰਾ ਕੇ ਦੁਕਾਨਾਂ ਖੋਲਣੀਆਂ, ਕਿੰਨੇ ਪੈਸੇ ਕਮਾਉਣੇ, ਇੱਕ ਮਕਾਨ ਲੈ ਲਿਆ, ਦੂਜਾ ਲੈ ਲਿਆ, ਤੀਜਾ ਲੈ ਲਿਆ, ਅਖੀਰ ਚ ਫੂਕ ਨਿਕਲ ਜਾਣੀ ਹੈ। ਸੋਚ ਕੇ ਦੇਖ ਲਓ, ਤੁਹਾਡੇ ਭੈਣ ਭਰਾ, ਤੁਹਾਡੇ ਰਿਸ਼ਤੇਦਾਰ, ਤੁਹਾਡੇ ਮਾਮੇ ਚਾਚੇ ਫੂਫੇ ਭਰਜਾਈਆਂ ਗੁਆਂਢੀ ਦੇ ਦੋਸਤ ਕਿੱਥੇ ਨੇ? ਇੱਥੇ ਹੀ ਛੱਡ ਗਏ, ਤੇ ਅਸੀਂ ਵੀ ਛੱਡ ਜਾਣਾ। ਫਿਰ ਬੇਵਕੂਫੀ ਕਿਉਂ ਕਰਦੇ ਹਾਂ ਕਿ ਸਾਰਾ ਦਿਨ ਪੈਸੇ ਦੇ ਮਗਰ ਭੱਜੇ ਫਿਰਦੇ? ਜਿੰਨਾ ਜਿਤਨਾ ਦੀਆ ਮਾਲਕ ਨੇ ਮੁਝੇ, ਉਤਨੀ ਮੇਰੀ ਔਕਾਤ ਨਹੀਂ। ਯੇ ਤੋ ਮਾਲਕ ਕਾ ਰਹਿਮ ਕਰਮ ਹੈ, ਵਰਨਾ ਮੁਝਮੇ ਕੋਈ ਬਾਤ ਨਹੀਂ। ਜੇ ਕੋਈ ਸੇਠ ਬਣ ਗਿਆ, ਕੋਈ ਗਰੀਬ ਬਣ ਗਿਆ, ਉਹ ਭੁਲੇਖੇ ਚ ਨਾ ਰਹੋ ਕਿ ਮੈਂ ਕੀਤਾ, ਮੈਂ ਨਹੀਂ, ਉਹ ਪਰਮਾਤਮਾ ਦੀ ਮਿਹਰ ਹੋਈ ਹੈ, ਜਦੋਂ ਚਾਹੇ ਉਹ ਵਾਪਸ ਲੈ ਲੂਗਾ। ਇਸ ਕਰਕੇ ਕੋਸ਼ਿਸ਼ ਕਰੋ ਕਿ ਸਾਰਿਆਂ ਨਾਲ ਬਰਾਬਰ ਡੀਲ ਕਰੋ, ਪਿਆਰ ਨਾ ਰਹੋ, ਪਿਆਰ ਵੰਡੋ। ਜਦੋਂ ਕਿਸੇ ਨੂੰ ਨਫ਼ਰਤ ਕਰਦੇ ਹੋ, ਆਪਣੇ ਆਪ ਨੂੰ ਸੁਪੀਰੀਅਰ ਕਰਦੇ ਹੋ, ਆਪਣੇ ਚ ਈਗੋ ਆਉਂਦੀ ਹੈ। ਈਗੋ ਜਿਹੜੀ ਹੈਗੀ ਉਹ ਨਿਸ਼ਾਨੀ ਹੈ ਬਰਬਾਦੀ ਦਾ। ਅੱਬਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਜਦੋਂ ਪਰਮਾਤਮਾ ਨੇ ਸਾਰਿਆਂ ਨੂੰ ਪੈਦਾ ਕੀਤਾ ਤੇ ਫਿਰ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਿਉਂ ਕਰਦੇ ਹਾਂ? ਇਹੀ ਗੁਰੂ ਰਵਿਦਾਸ ਨੇ ਸਮਝਾਇਆ। ਦੂਜੀ ਗੱਲ ਗੁਰੂ ਰਵਿਦਾਸ ਨੇ ਸਮਝਾਈ ਕਿ ਗੋਡ ਇਜ਼ ਓਮਨੀ ਪ੍ਰੈਜੈਂਟ। ਪਰਮਾਤਮਾ, ਰਾਮ ਕਹਿ ਲਓ, ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਵੀ ਉਹ ਤਾਕਤ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ, ਉਹ ਹਰ ਥਾਂ ਵਿਆਪਕ ਹੈ। ਗੁਰੂ ਰਵਿਦਾਸ ਦੀ ਬਾਣੀ ਵਿੱਚ ਆਉਂਦਾ, ਕਹਿ ਰਵਿਦਾਸ ਹੱਥ ਤੇ ਨੇੜੇ, ਕਿ ਜਿਹੜਾ ਹੱਥ ਹੈ ਨਾ, ਦੋ ਥਾਂ ਦੇ ਹੱਥਾਂ ਤੋਂ ਨੇੜੇ ਹੀ ਹੈ ਪਰਮਾਤਮਾ। ਕਿਉਂ ਭਟਕਦਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੇ, ਰਾਸਤਾ ਸ਼ਹ ਰਗ ਮੇ ਹੈ ਦਿਲ ਭਰ ਤੇ ਜਾਣੇ ਕੇ ਲੀਏ। ਅਸੀਂ ਗੰਗਾ ਜਾਂਦੇ ਹਾਂ, ਜਮਨਾ ਜਾਂਦੇ ਹਾਂ, ਹਾਂਜੀ ਪਹਾੜਾਂ ਚ ਜਾਂਦੇ ਹਾਂ, ਤੀਰਥਾਂ ਜਾਂਦੇ ਹਾਂ, ਵਰਤ ਰੱਖਦੇ ਹਾਂ, ਪੁੱਠੇ ਕਰਦੇ, ਲਮਕਦੇ ਹਾਂ। ਉਹ ਕਹਿੰਦੇ ਇਹ ਸਭ ਬਾਹਰਲੇ ਦਿਖਾਵੇ ਨੇ, ਇਹਦੇ ਵਿੱਚੋਂ ਕਦੇ ਵੀ ਕਿਸੇ ਨੂੰ ਰੱਬ ਨਹੀਂ ਪ੍ਰਾਪਤ ਹੋਇਆ। ਜਦੋਂ ਵੀ ਕਿਸੇ ਨੇ ਰੱਬ ਨਾਲ ਮਿਲਾਪ ਕੀਤਾ, ਉਹ ਉਦੋਂ ਹੀ ਹੁੰਦਾ ਜਦੋਂ ਬੰਦਾ ਅੰਦਰ ਮਿਹਨਤ ਕਰਕੇ ਅੰਦਰੋਂ ਉਸ ਪਰਮਾਤਮਾ ਦੀ ਜਿਹੜੀ ਅੰਸ਼ ਹੈ, ਜਿਹੜਾ ਪਾਰਟੀਕੁਲਰ ਹੈ, ਜਿਹੜਾ ਪੰਖੀ ਹੈ, ਜਿਹੜੀ ਰੂਹ ਹੈ, ਜਿਹੜਾ ਆਤਮਾ ਹੈ, ਉਹਦੇ ਨਾਲ ਮਿਲਾਪ ਕਰ ਲੈਂਦਾ, ਉਹਨੂੰ ਦੇਖਦਾ ਉਹਦੀ ਪਾਵਰ ਕੀ ਹੈ, ਫਿਰ ਪਤਾ ਲੱਗਦਾ ਵੀ ਇਹ ਤਾਂ ਉਹ ਤਾਂ ਉਹਨਾਂ ਦੀ ਪਰਮਾਤਮਾ ਦੇ ਰੂਪ ਹੈ, ਪਰਮਾਤਮਾ ਦੀ ਅੰਸ਼ ਹੈ। ਸੋ ਇਸ ਕਰਕੇ ਰਵਿਦਾਸ ਨੇ ਕਿਹਾ ਸੀ, ਕਹਿ ਰਵਿਦਾਸ ਹੱਥ ਪੇ ਨੇੜੇ। ਫਿਰ ਹੋਰ ਵੀ ਉਹਨਾਂ ਨੇ ਕਿਹਾ, ਦਿਸ ਹਿਊਮਨ ਸੋਲ ਇਜ਼ ਏ ਪਾਰਟੀਕਲ ਆਫ ਗੋਡ। ਫਿਰ ਕਿਉਂ ਅਸੀਂ ਕਰਦੇ ਹਾਂ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਗੁਰੂ ਰਵਿਦਾਸ ਜੀ ਨੇ ਐਗਜ਼ਾਮਪਲ ਦਿੱਤੀ, ਕਹਿੰਦਾ ਜਿਹੜਾ ਅਸੀਂ ਕਹਿੰਦੇ ਹਾਂ ਮੇਰਾ ਤੋਹੀ ਮੋਹੀ ਤੋਹੀ ਮੋਹੀ, ਇਹੀ ਕਰੀ ਜਾਂਦੇ ਨਾ, ਅੰਤਰ ਕੈਸਾ ਚ ਕੋਈ ਫਰਕ ਨਹੀਂ। ਕਿਉਂ ਨਹੀਂ ਫਰਕ? ਕਹਿੰਦੇ ਜਿਸ ਤਰ੍ਹਾਂ ਜਿਵੇਂ ਕਿਹਾ ਨਾ, ਕਣਕ ਕਣਕ ਕਹਿੰਦੇ ਨੇ ਗੋਲਡ ਨੂੰ, ਸੋਨੇ ਨੂੰ, ਕਟਕ ਕਟਕ ਕਹਿੰਦੇ ਨੇ ਗਹਿਣੇ ਨੂੰ। ਕਹਿੰਦੇ ਜਿਹੜੇ ਸੋਨੇ ਨੂੰ ਢਾਲ ਕੇ ਆਪਾਂ ਗਹਿਣਾ ਬਣਾ ਲੈਣਾ, ਕਦੇ ਮੁੰਦੀ ਬਣਾ ਲਈ, ਕਦੇ ਕੜਾ ਬਣਾ ਲਿਆ, ਕਦੇ ਉਹ ਬਣਾ ਲਿਆ, ਉਸ ਗਹਿਣੇ ਦੇ ਵਿੱਚ ਅਸਲੀ ਸੋਨਾ, ਜਦੋਂ ਉਹਨੂੰ ਢਾਲ ਦਿਓਗੇ ਫਿਰ ਸੋਨਾ ਬਣ ਜੂ। ਜਿਸ ਤਰ੍ਹਾਂ ਸਮੁੰਦਰ, ਦੂਜੀ ਇਗਜ਼ਾਮਪਲ ਜਲ ਤਰੰਗ ਜੈਸਾ, ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਅਲੱਗ ਅਲੱਗ ਲਾਉਂਦੀਆਂ, ਮੁੜ ਕੇ ਫਿਰ ਵਾਪਸ ਨੇ, ਇਸੇ ਤਰ੍ਹਾਂ ਜਿਹੜੀ ਸਾਡੀ ਰੂਹ ਹੈ, ਇਹ ਰੂਹ ਦੇ ਕਰਕੇ ਸਾਨੂੰ ਅਲੱਗ ਅਲੱਗ ਸਰੀਰ ਦਿਸਦੇ ਨੇ। ਕੋਈ ਕੁੱਤਾ ਦਿਸਦਾ, ਕੋਈ ਬਿੱਲੀ ਦਿਸਦਾ, ਕੋਈ ਰੁਲਦੂ ਰਾਮ ਦਿਸਦਾ, ਕੋਈ ਰਵਿਦਾਸ ਦਿਸਦਾ, ਕੋਈ ਪ੍ਰਤਾਪ ਸਿੰਘ ਡਾਕਟਰ ਦਿਸਦਾ, ਕੋਈ ਜਤਿੰਦਰ ਸ਼ਰਮਾ ਦਿਸਦਾ, ਕੋਈ ਮਕਾਂਦਲਾ ਪ੍ਰਿੰਸੀਪਲ ਦਿਸਦਾ, ਪਰ ਅੰਦਰ ਸਾਰਿਆਂ ਦੇ ਵਿੱਚ ਰੂਹ ਇੱਕੋ ਹੀ ਹੈ, ਸ਼ਕਲਾਂ ਬਾਹਰ ਨੇ। ਇਸੇ ਕਰਕੇ ਕਿਹਾ ਜਾਂਦਾ ਵੀ ਇਹ ਜਿਹੜੀ ਸਰੀਰ ਦੇ ਬਾਰੇ, ਆਪਣੀ ਲਾਈਫ ਦੇ ਬਾਰੇ ਸਮਝਣ ਦੀ ਲੋੜ ਹੈ। ਗੁਰੂ ਰਵਿਦਾਸ ਨੇ ਕਿਹਾ ਕਿ ਦਿਸ ਲਾਈਫ ਇਜ਼ ਵੈਰੀ ਪ੍ਰੈਸ਼ੀਅਸ, ਸੋ ਡੋਂਟ ਵੇਸਟ, ਇੱਕ ਇੱਕ ਮਿੰਟ ਨਾ ਵੇਸਟ ਕਰੋ। ਖਾ ਲਿਆ, ਪੀ ਲਿਆ, ਸੌਂ ਲਿਆ, ਆਹ ਦੇਖੋ ਨਾ, ਮੈਂ ਹੁਣ ਆਪਣੀ ਫੋਟੋ ਦੇਖ ਰਿਹਾ, ਵਾਲ ਉੱਡੇ ਹੋਏ ਨੇ, ਮੂੰਹ ਤੇ ਝਰੁੱਡੀਆਂ ਆ ਗਈਆਂ, ਇਹ ਪਹਿਲਾਂ ਸੀਗੀਆਂ, ਅੱਜ ਤੋਂ 20-30 ਸਾਲ। ਗੋਡੇ ਅੱਗੇ ਭੱਜਦੇ ਹੁੰਦੇ ਸੀਗੇ, ਫੁੱਟਬਾਲ ਦੇ ਵਧੀਆ ਪਲੇਅਰ ਹੁੰਦੇ ਸੀ ਐਸ ਡੀ ਕਾਲਜ, ਹਾਂਜੀ, ਹੁਣ ਉਹ ਕਰ ਸਕਦੇ ਆ? ਫੁੱਟਬਾਲ ਦੀ ਜੇ ਇੱਕ ਵਾਰੀ ਹੋ ਸਕਦਾ ਗੋਡਾ ਹੀ ਲੈ ਕੇ ਡਿੱਗ ਪਏ, ਬਾਹਾਂ 'ਚ ਝਰੁੱਡੀਆਂ ਆ ਗਈਆਂ। ਇਹ ਟਾਈਮ ਸਦਾ ਨਹੀਂ ਰਹਿੰਦਾ, ਪੇਟ ਹੋ ਜਾਂਦਾ, ਕਿਸੇ ਨੂੰ ਬਲੱਡ ਪ੍ਰੈਸ਼ਰ ਹੋ ਗਿਆ, ਕਿਸੇ ਨੂੰ ਸ਼ੂਗਰ ਹੋ ਗਈ, ਕਿਸੇ ਨੂੰ ਕੋਲੈਸਟਰੋਲ ਹੋ ਗਿਆ, ਕਿਸੇ ਨੂੰ ਬ੍ਰੇਨ ਪ੍ਰੋਬਲਮ ਹੋ ਗਈ, ਕਿਸੇ ਨੂੰ ਕੈਂਸਰ ਹੋ ਗਿਆ। ਇਹ ਜਦੋਂ ਠੀਕ ਸੀ ਉਹਦਾ ਫਾਇਦਾ ਲਓ, ਗੁਰੂ ਰਵਿਦਾਸ ਇਹੀ ਕਹਿੰਦੇ ਨੇ, ਹਿਊਮਨ ਲਾਈਫ ਇਜ਼ ਵੈਰੀ ਪ੍ਰੈਸ਼ੀਅਸ, ਆਜ ਕਰੇ ਸੋ ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ। ਜਿਹੜੀ ਅਸੀਂ ਕਹਿੰਦੇ ਕੱਲ ਨੂੰ ਕਰ ਲਾਂਗੇ, ਹਲ ਤਾਂ ਮੁੰਡੇ ਦਾ ਵਿਆਹ ਕਰਨਾ, ਕੱਲ ਨੂੰ ਪੋਤੇ ਦਾ ਵਿਆਹ ਕਰਨਾ, ਦਿਖਾਏ ਥੋੜੇ ਜਿਹੇ ਕਮਾ ਲਈਏ ਪੈਸੇ, ਭਾਈ ਸਾਹਿਬ ਫੂਕ ਨਿਕਲਦੇ ਚਰਨੀ ਲੱਗਣੀ। ਸੋ ਇਸ ਕਰਕੇ ਨਾ ਨਾ ਅੱਗੇ ਨਾ ਪਾਓ ਪੋਸਟਾਂ ਨੂੰ, ਜੋ ਫਾਇਦਾ ਮਿਲਿਆ ਇਹ ਪ੍ਰੈਸ਼ੀਅਸ ਲਾਈਫ ਹੈ, ਇਹਦਾ ਸਾਨੂੰ ਇੱਕ ਇੱਕ ਮਿੰਟ ਵੀ ਵੇਸਟ ਨਹੀਂ ਕਰਨਾ ਚਾਹੀਦਾ। ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ, ਦੁਰਲਭ ਜਨਮ ਪੁੱਲ ਫਨ ਪਾਇਓ, ਦੁਰਲਭ ਜਨਮ ਪੁੰਨ ਫਲ ਪਾਇਓ। ਸਮਝੇ ਨਾ, ਦੁਰਲਭ ਜਨਮ ਪ੍ਰੈਸ਼ੀਅਸ ਲਾਈਫ ਹੈ, ਪੁੰਨ ਫਲ ਪਾਇਓ। ਕਿਉਂ ਮਿਲਿਆ? ਕਿਉਂਕਿ ਚੰਗੇ ਕਰਮ ਕਿਤੇ ਪੁੰਨ ਫਲ, ਉਹਦਾ ਫਲ ਮਿਲਿਆ ਸਾਨੂੰ ਜਿਹੜੇ ਅਸੀਂ ਮਨੁੱਖ ਬਣੇ ਹਾਂ। ਬਿਰਥਾ ਜਾਤ ਅਭਿਵੇਕੇ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕਿਵਲੇਖੇ। ਜਿੰਨੇ ਮਰਜ਼ੀ ਕਹਿੰਦੇ ਰਾਜੇ ਮਹਾਰਾਜੇ ਬਣ ਜਾਓ ਤੁਸੀਂ, ਜਿੰਨੀਆਂ ਮਰਜ਼ੀ ਉੱਚੀ ਜਾਤੀਆਂ, ਜਿੰਨੇ ਮਰਜ਼ੀ ਅਮੀਰ ਬਣ ਜਾਓ, ਪਰ ਜੇ ਤੁਸੀਂ ਪਰਮਾਤਮਾ ਨਾਲ ਮਿਲਾਪ ਨਹੀਂ ਕੀਤਾ ਤਾਂ ਤੁਹਾਡੀ ਜ਼ਿੰਦਗੀ ਜੂਣ ਦਾ ਪਰਪਸ ਅਧੂਰਾ ਹੈ। ਲੱਖ 84 ਜੂਨ ਸਵਾਈ ਮਾਨਸ ਕੋ ਪ੍ਰਭੂ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਈਂਦਾ। ਅਸੀਂ ਪੌੜੀ ਦੇ ਖੀਰਲੇ ਟੰਬੇ ਦੇ ਹਾਂ, ਆਪਾਂ ਸਾਰਿਆਂ ਨੂੰ ਪਤਾ ਲੱਕੜ ਦੀ ਪੌੜੀ ਹੁੰਦੀ ਹੈ, ਹੁਣ ਤਾਂ ਚਲੋ ਪੱਕੀਆਂ ਬਣ ਗਈਆਂ, ਜਦੋਂ ਚੜ੍ਹਦੇ ਹਾਂ ਜੇ ਕਿਤੇ ਪੌੜੀ ਮਾੜੀ ਜੀ ਉਲਟ ਜੇ ਪਟਕਦੇ ਨੇ ਥੱਲੇ ਡਿੱਗਦੇ ਹਾਂ। ਇਸੇ ਤਰ੍ਹਾਂ ਹੀ ਸਾਨੂੰ ਮਨੁੱਖੀਅਤ ਸਰੀਰ ਜਿਹੜਾ ਮਿਲਿਆ ਇਹਦਾ ਫਾਇਦਾ ਲੈ ਕੇ ਕੋਠੇ ਤੇ ਚੜ੍ਹ ਜਾਓ, ਪਰਮਾਤਮਾ ਨਾਲ ਮਿਲਾਪ ਕਰ ਦਿਓ, ਨਹੀਂ ਤਾਂ ਫਿਰ ਉਹੀ ਗੰਦੀ ਨਾਲੀ ਦੇ ਕੀੜੇ ਬਣਨੇ ਆ। ਸੋ ਇਸ ਕਰਕੇ ਗੁਰੂ ਰਵਿਦਾਸ ਨੇ ਦੋ ਗੱਲਾਂ ਕਹੀਆਂ, ਪਰਮਾਤਮਾ ਇੱਕ ਹੈ, ਪਰਮਾਤਮਾ ਹਰ ਥਾਂ ਹੈ। ਤੀਜੀ ਗੱਲ ਗੁਰੂ ਰਵਿਦਾਸ ਜੀ ਨੇ ਕਿਹਾ ਸੀਗਾ ਕਿ ਪਰਮਾਤਮਾ ਨੇ ਕੋਈ ਸਟੈਂਪ ਨਹੀਂ ਲਾਈ ਕਿ ਕਿਸੇ ਪਰਟੀਕੁਲਰ ਜਾਤ ਨੂੰ ਹੀ ਉਹਦੇ ਦਰਸ਼ਨ ਹੋਣਗੇ। ਗੁਰੂ ਰਵਿਦਾਸ ਰਿਜੈਕਟ ਦੈਟ ਗੋਡ ਕੈਨ ਨਾਟ ਲੁੱਕ, ਗੁਰੂ ਰਵਿਦਾਸ ਰਿਜੈਕਟ ਦੈਟ ਗੋਡ ਕੈਨ ਨਾਟ ਮੈਟ ਲੋਅਰ ਕਾਸਟ। ਉਹਨਾਂ ਨੇ ਠੋਕ ਵਜਾ ਕੇ ਗੱਲ ਕਹੀ ਕਿ ਪਰਮਾਤਮਾ ਨੇ ਕਦੇ ਵੀ ਇਹ ਫੈਸਲਾ ਨਹੀਂ ਕੀਤਾ ਕਿ ਜਿਹੜੀਆਂ ਨੀਚੀ ਜਾਤ ਵਾਲਾ ਹੈ ਉਹ ਪਰਮਾਤਮਾ ਨਾਲ ਮਿਲਾਪ ਨਹੀਂ ਕਰ ਸਕਦਾ, ਪਰਮਾਤਮਾ ਨਾਲ ਮਿਲਾਪ ਸਿਰਫ ਉੱਚੀਆਂ ਜਾਤਾਂ ਵਾਲੇ ਪੜ੍ਹੇ ਲਿਖੇ ਅਮੀਰ ਹੀ ਕਰ ਸਕਦੇ ਨੇ। ਪਲਟੂ ਉੱਚੀ ਜਾਤ ਕਾ ਮਤ ਕੋਈ ਕਰੇ ਹੰਕਾਰ, ਸਾਹਿਬ ਕੇ ਦਰਬਾਰ ਮੇ ਕੇਵਲ ਭਗਤੀ ਪਿਆਰ। ਪਲਟੂ ਸਾਹਿਬ ਵੀ ਯੂਪੀ ਦੇ ਅੰਦਰ ਇੱਕ ਸੰਤ ਹੋਏ ਨੇ, ਬਹੁਤ ਮਹਾਨ, ਬੜੀ ਖੁੱਲ ਕੇ ਗੱਲ ਕਰਦੇ ਸੀ, ਬਾਣੀ ਸੀ,
ਦੁਕਾਨਦਾਰੀ,
ਉਹਨਾਂ ਨੇ ਬੜੀ ਖੁੱਲ ਕੇ ਬਾਣੀ ਲਿਖੀ ਹੈ। ਪਲਟੂ ਉੱਚੀ ਜਾਤ ਕਾ ਮਤ ਕੋਈ ਕਰੇ ਹੰਕਾਰ, ਸਾਹਿਬ ਕੇ ਦਰਬਾਰ ਮੇ, ਸਾਹਿਬ ਮਿਲ ਪਰਮਾਤਮਾ ਕੇ ਦਰਬਾਰ ਮੇ ਕੇਵਲ ਭਗਤੀ ਪਿਆਰ। ਜਿਹੜਾ ਬੰਦਾ ਭਗਤੀ ਕਰਦਾ, ਖਲਕਤ ਨਾਲ ਪਿਆਰ ਕਰਦਾ, ਉਹ ਪਰਮਾਤਮਾ ਨੂੰ ਪਾ ਲੈਂਦਾ। ਗੁਰੂ ਰਵਿਦਾਸ ਜੀ ਨੇ ਲਿਖਿਆ ਉੱਚੇ ਮੰਦਰ, ਵੱਡੇ ਵੱਡੇ ਮੰਦਰ ਬਣਾ ਲਓ, ਉੱਚੇ ਮੰਦਰ ਸੁੰਦਰ ਨਾਰੀ। ਜਿੰਨੇ ਮਰਜ਼ੀ ਤੁਸੀਂ ਬਿਊਟੀਫੁਲ ਹੋਈਏ, ਹੈਂਡਸਮ ਆਦਮੀ ਬਣ ਜਾਈਏ, ਜਨਨੀਆਂ ਬਣ ਜਾਈਏ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਕਿ ਜੇ ਅਸੀਂ ਪਰਮਾਤਮਾ ਦਾ ਨਾਮ ਨਹੀਂ ਨਾ ਜਪਿਆ, ਫਿਰ ਅਸੀਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲਿਆ। ਕਿਵੇਂ? ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ, ਗੋਡ ਕੈਨ ਬੀ ਰੀਅਲਾਈਜ਼ ਵਿਦ ਇਨ ਅਵਰ ਬਾਡੀ। ਸੋ ਇਸ ਕਰਕੇ ਗੁਰੂ ਰਵਿਦਾਸ ਜੀ ਕਹਿੰਦੇ ਨੇ, ਰਾਮ ਗੁਸਾਈਆਂ ਜੀ ਕਾ ਜੀਵਨਾ, ਓ ਲਾਰਡ ਮਾਸਟਰ ਆਫ ਅਰਥ, ਲਾਈਫ ਆਫ ਦਾ ਸੋਲ। ਰਾਮ ਗੁਸਾਈਆਂ, ਇਹਦੇ ਪਰਮਾਤਮਾ ਦੇ ਵੱਖ ਵੱਖ ਗੁਣ ਕੀਤੇ ਨੇ। ਓ ਲਾਰਡ ਮਾਸਟਰ ਆਫ ਅਰਥ, ਲਾਈਫ ਆਫ ਸੋਲ, ਮੋਹਿ ਨਾ ਬਸਾਰੋ ਮੈਂ ਜਨ ਤੇਰਾ, ਡੋਂਟ ਫਾਰਗਿਵ ਮੀ ਆਮ ਯੂਅਰ ਹੰਬਲ ਸਰਵੈਂਟ। ਮੈਂ ਤਾਂ ਤੇਰਾ ਨੌਕਰ ਹਾਂ, ਦਾਸਾਂ ਦਾ ਦਾਸ ਹਾਂ, ਮੈਨੂੰ ਭੁੱਲ ਨਾ ਜਾਈਓ, ਮੈਨੂੰ ਆਪਣੇ ਚਰਨਾਂ ਚ ਰੱਖੋ। ਤੁਮ ਚੰਦਨ ਹਮ ਰਿੰਡ ਵਾਪਰੇ, ਰਿੰਡ ਹੁੰਦੀ ਨਾ ਸਾਡੇ ਏਰੀਏ ਚ, ਉਹ ਖਰੇ ਜੇ ਹੁੰਦੇ ਸੀ, ਉਹਦੇ ਗੰਢੇ ਲੱਗੇ ਹੁੰਦੇ, ਜੇ ਮਾੜਾ ਕੋਲੇ ਜਾਓ ਨਾ ਕੱਪੜਿਆਂ ਨੂੰ ਚੁੰਮੜ ਜਾਂਦੇ, ਹੱਥਾਂ ਨੂੰ ਚੁੰਮੜ ਜਾਂਦੇ ਸੀਗੇ, ਉਹਦਾ ਤੇਲ ਵੀ ਬਣਦਾ ਸਾਬਣ ਚ ਪਾਉਣ ਲਈ। ਤੁਮ ਚੰਦਨ, ਚੰਦਨ ਪਤਾ ਪਿਓਰ ਲੱਕੜੀ ਹੁੰਦੀ ਹੈ, ਖੁਸ਼ਬੂਦਾਰ ਲੱਕੜੀ ਹੁੰਦੀ ਹੈ। ਪਰਮਾਤਮਾ ਨੂੰ ਕਹਿੰਦੇ ਨੇ ਕਿ ਤੁਮ ਚੰਦਨ, ਪਰਮਾਤਮਾ ਤੁਸੀਂ ਚੰਦਨ ਹੋ, ਹਮ ਰਿੰਡ ਵਾਪਰੇ, ਰਿੰਡ ਵੀ ਅਸੀਂ ਰਿੰਡਾਂ ਕੰਡਿਆਂ ਵਾਲੇ ਹਾਂ, ਦੁੱਖ ਦੇਣ ਵਾਲੇ ਹਾਂ, ਸੰਘ ਤੁਮਾਰੇ ਵਾਸਾ, ਫਿਰ ਵੀ ਤਿੰਨ ਹੀ ਬਣਾ ਕੇ ਭੇਜਿਆ ਨਾ ਰਿੰਡ, ਸੰਘ ਹਮਾਰੇ ਵਾਸਾ। ਇਹਨੂੰ ਜੇ ਇੰਗਲਿਸ਼ ਕਹਿਣਾ ਹੋਵੇ, ਯੂ ਆਰ ਦਾ ਸੈਂਡਲ, ਯੂ ਆਰ ਦਾ ਸੈਂਡਲ ਬੋਰਡ ਐਂਡ ਆਮ ਦਾ ਪੂਅਰ ਕੈਸਟਰ ਆਇਲ, ਡਵੈਲਿੰਗ ਕਲੋਜ਼ ਟੂ ਯੂ, ਤੇਰੇ ਕੋਲੇ ਕੋਲੇ ਰਹਿੰਦੇ ਹਾਂ। ਬਹੁਤ ਨੀਚ ਰੁੱਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ, ਕਿਉਂਕਿ ਤੂੰ ਤਾਂ ਸੁਗੰਧ ਦੇ ਰਿਹਾ, ਖੁਸ਼ਬੂ ਦੇ ਰਹੇ ਹਾਂ, ਅਸੀਂ ਗੰਧ ਫੈਲਾਉਣੇ ਹਾਂ, ਫਿਰ ਤੇਰੇ ਨੇੜੇ ਹੋਣ ਕਰਕੇ ਸਾਡੇ ਤੇ ਉੱਤੇ ਵੀ ਖੁਸ਼ਬੂ ਚੜ੍ਹ ਜਾਂਦੀ ਹੈ। मैन इज नोन बाय द कंपनी ही कीप्स। बहुत जन्म बिसरे थे माधो ए जन्म तुम्हारे लेखे। बहुत जन्मां दे विच असीं तक्के खादे आ, बुरा हाल आ, रोंदे पिटदे आ, हुण मनुखा शरीर मिलिया फायदा लै लो, कल कल ना करो भी थोड़े जे होर पैसे कमा लिए, होर कर लिए, लीडर बन जाइए, कोई पैसे कमा लिए, घर वड्डा लै लिए, मुंडे कुड़ियां नूं पाल लिए, पालो, मैं नहीं कहिंदा पालो, पर अपनी प्रायोरिटी पाठ ते रखो। कई बंदे कहंदे किताब पढ़ ली, गीता पढ़ ली, गुरु ग्रंथ साहिब पढ़ लिया, मैं कहना बहुत वधिया गल है, पर असली पढ़ना अपने अंदर नूं है। तुसी एक गल नहीं मस्जिद मंदिर दी, एक खेड़ है सारी अंदर दी, अपने अंदर तुसी मेहनत करो। जेड़ा भी मेहनत कर लू, चाहे वह कोट पेंट आला, चाहे धोती आला, चाहे पग आला, चाहे टिक्के लगाउंदा, चाहे काला, चाहे गोरा, चाहे कनेडियन है, चाहे चीना, चाहे इंडियन है, जेड़ा भी मेहनत करू अंदर दी, वह परमात्मा का रूप हो जाता है। देखो गुरु रविदास जी दे बारे क्या जाता, मेहनत की परमात्मा का रूप हो गए सीगे। कहिंदे एक बारी की होया, क्योंकि लोग तो नफरत करते सी भी ये चमियार है, उन्हां दे कोले कोई नेड़े तेड़े नहीं जांदा सी, पर जिहड़े चमियार लोग हुंदे सी, गरीब लोग हुंदे सी, उन्हां दा सत्संग सुनना हुंदा सी, ओह रब दीआं गल्लां सुनाउंदे हुंदे। कहिंदे एक बार किसे पिंड दे विच कुछ पंडित, गंगू पंडित सीगा उन्हां दा लीडर सीगा, हिस्टरी दे विच आउंदा, गंगू पंडित गंगा दे किनारे, गंगा च किनारे नहीं सॉरी, गंगा जी विच इशनान करन गया। साडे हिंदू भाईचारे दे विच रिवाज है कि साल च जिहड़ा गंगा च इशनान करे आवे, डुबकी लगाया आवे, उहदे पुराने पाप कट्टे जांदे ने। वैसे तो सारे धर्मां दे विच यही गल कही जांदी है। वह पंडित कट्ठे होके जा रहे सीगे, ते उन्हां दे एक पंडित दे पैर च जुत्ती पाई भी सी, चप्पलां ही होणियां ने, कड़े ब्रांडेड शू हुंदे सी 700 साल पहलां। वह जुत्ती जो टुट गई, उन्होंने कहा एड्डी दूर किवें चलांगे, उन्हां ने पता लग्या भी इस पिंड च तां वह रविदास चमियार रहिंदा, उहदे कोल जुत्ती गंढा लैणे आ, क्योंकि हंकार हुंदा ना उहदे नाल पिंड च भी। चल फिर चले जाने गंगा, क्योंकि है तां सारे यूपी दे विच सीगे, उह गोवर्धनपुर रहिंदे सीगे, थोड़े जिहे किसी होर पासे होणे ने। ते जदों उहदे पिंड च गए ते जुत्तियां कढ रहे सी रविदास, दूरों ही चला के जुत्ती मारी, क्योंकि नेड़े आवांगे ते भ्रिस जांगे। कहिंदे ओ रविदास आ जुत्ती टुट गई, जुत्ती गंढ। कहिंदा लो महाराज, उहने जुत्ती नूं मत्थे नाल लाया, जुत्ती गंढ दी, जुत्ती गंढ के सिट रखती। कहिंदा होर दूर सिट दी, तेरे को नेड़े नहीं आउणा। उह जुत्ती पाती ते उन्होंने कहा भी इहदे पैसे तां देईए। उह कहिंदा नहीं, लोड़ नहीं जी पैसों दे। उहने दवानी दो पैसे देते, उस वेले जो भी है पैसा दो पैसे। जे जदों जान लगे रविदास कहिंदा, कहिंदा पंडित जी एक मेरा भी काम कर दिओ, मैं तुहाडी जुत्ती सिला के सी के दित्ती है। कहिंदे दस की काम है तेरा। उन्होंने आया होगा भी, यह कहूगा कणक दे दिओ, गेहूं दे दिओ, मेरे ते आएं कर दिओ। रविदास क्योंकि रब का रूप सीगे, वह कहिंदे आ लो अपनी जेब चो कढ़ी, एक दवन्नी कढ़ी, टका कढ़िया, पैसा कढ़िया, कोई भी एग्जाम्पल लै लो, लैण लई कीता। कहिंदे पंडित जी आ तुसी जो तुसी गंगा चले ही हो नहाउण लई, गंगा माई नूं मेरा बस पैसा भी दान कर दियो। वह कहिंदे कोई नहीं। उन्होंने पैसा फड़िया, कपड़े च बन्न लिया। कहिंदे पर मेरी पंडित जी बेनती यह है भी मेरा ना गंगा माई नूं उदों पैसा दान करियो जे गंगा माई खुद हथ कढ के लऊगी, उंज ना पानी च सिट दियो। सारे हा 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 करके हस पे भी इहदा मूर्ख है, देखिया ना अनपढ़ मूर्ख। कहिंदे गंगा माई भी हथ कढ के पैसे लैंदी है। उहदा मजाक उड़ा के तुर पे, गंगा च नहाए। नहाउण तों बाद किसी ने कहा, वो जो रविदास चमियार ने कहिंदे को पैसा दिता सी, वह गंगा माई दे दिओ। कहिंदा पर उहदा कहिंदा सी गंगा माई जे आ बाहर हथ कढूगी फिर हथ च फड़ाउणा, ऐ नहीं पानी सिटना। वह कहिंदे चल, वह तां मूर्ख है यार, उहदी गल ते की जाणा, उह तां अनपढ़ जिहा बंदा, तर्क मोची है। वह जदों कहिंदे पैसा कढ के सिटन लगे पानी च, उहदी गंगा माई ने हथ कढ लिया, वह सब देख के हैरान हो गए भी हैं हथ कढ़िया, अगे साडे तां सारी जिंदगी कढ़िया नहीं। ते उन्होंने उहदे हथ ते पैसा रखता, पैसा रख के गंगा माई उन्होंने कहती पंडित जी ए रविदास ने मैं उन्हें भेंट भेजी है मैनू, हुण मेरा भी फर्ज बनता, मैं भी उहदे लई कुछ ना कुछ दिया। तो उत्थों ही गंगा माई ने अखां मीचियां ते उहदे हत्थ च कंगन आ गया, सोने का कंगन, जिहड़ा कड़ा कह लो, कंगन कह लो, लेडीज पाउंदियां ने। ते उह कहिंदा इन्ना लिशका मारे, क्योंकि रब्बी कंगन सी, उह कोई सुनियारे का तो नहीं बनाया सी, उह दा रब्बी सुनियारे का बनाया हुआ सी। जदों कंगन लिशका मारे विच पता नहीं की कोई जड़े आ, उह देख के सब हैरान हो गए। ते फिर पंडितां ने चलाकी की, वह रविदास नूं की पता भी आ कौतक होया गंगा माई का, जे आपां ऐ करो राजे नूं, राजे कोले चलदे आं, राजे नूं दसांगे भी ऐ करके सानूं कंगन लभिया, कि राजा खुश होकर सानूं इनाम दू। क्योंकि छोटी सोच उन्नी की हुंदी है, छोटे चोर ने, छोटे ठग ने। वह राजे कोले गए भी सानूं जी रस्ते चो कंगन लभिया सीगा, ते आ तुसीं रख लो भी असीं की करना है। ਉਹਨੇ ਜਨਾਨੀ ਨੂੰ ਬੁਲਾਇਆ ਆਪਣੀ ਮਹਾਰਾਣੀ ਨੂੰ, ਉਹ ਕਹਿੰਦੀ ਇੰਨਾ ਲਿਸ਼ਕਾ ਮਾਰਦਾ ਮੈਂ ਤਾਂ ਕਦੇ ਜ਼ਿੰਦਗੀ ਚ ਨਹੀਂ ਕੰਗਣ ਦੇਖਿਆ। ਕਹਿੰਦੇ ਮੈਨੂੰ ਇਹ ਨਾਲ ਇੱਕ ਬਾਂਹ ਚ ਕਿਉਂ ਪਾਵਾਂ, ਮੈਂ ਦੂਜੀ ਬਾਂਹ ਚ ਦਿਓ ਮੈਨੂੰ। ਰਾਜਾ ਕਹਿੰਦਾ ਜਿੱਥੋਂ ਤੁਹਾਨੂੰ ਮਿਲਿਆ ਦੂਜਾ ਵੀ ਲਿਆਓ। ਹੁਣ ਉਹ ਕੀ ਦੱਸਣ, ਫਸ ਗਏ ਵਿਚਾਰੇ। ਜਦੋਂ ਬਥੇਰਾ ਇਧਰ ਉਧਰ ਕਹਾਣੀਆਂ ਜਾਂ ਪਈਆਂ, ਰਾਜਾ ਕਹਿੰਦਾ ਨਹੀਂ ਦੇਖ ਮੈਂ ਸਜ਼ਾ ਦੂੰਗਾ ਜੇ ਇੱਕ ਜੇ ਚੋਰੀ ਕੀਤਾ ਕਿੱਥੋਂ ਕੀਤੀ ਹੈ ਦੱਸੋ। ਫਿਰ ਉਹਨਾਂ ਨੇ ਸਾਰੀ ਗੱਲ ਦੱਸੀ ਵੀ ਐਂ ਕਰਕੇ ਇਸ ਤਰ੍ਹਾਂ ਰਵਿਦਾਸ ਦਾ ਮਖੌਲ ਲੜਾਉਂਦੇ ਸੀਗੇ, ਉਹ ਗੰਗਾ ਮਾਈ ਨੇ ਵਿੱਚੋਂ ਹੱਥ ਚੋਂ ਕੱਢ ਕੇ ਕੰਗਣ ਦਿੱਤਾ। ਉਹ ਕਹਿੰਦੇ ਹੁਣ ਤਾਂ ਰਵਿਦਾਸ ਹੀ ਦੇਸਦਾ। ਰਾਜਾ ਰਾਜੇ ਦੀ ਘਰ ਵਾਲੀ ਤੋਂ ਪੰਡਿਤ ਸਾਰੇ ਇਕੱਠੇ ਹੋ ਕੇ ਰਵਿਦਾਸ ਕੋਲੇ ਚਲੇ ਗਏ। ਰਵਿਦਾਸ ਉਸ ਵੇਲੇ ਪਾਣੀ ਚੋਂ ਆਪਣੀ ਜੁੱਤੀਆਂ ਸੀ ਰਿਹਾ ਸੀਗਾ ਤੇ ਰਵਿਦਾਸ ਨੂੰ ਰਾਜੇ ਨੇ ਕਿਹਾ ਵੀ ਆਹ ਕੰਗਣ ਤੁਹਾਡਾ ਸਾਨੂੰ ਮਿਲਿਆ, ਤੁਸੀਂ ਇਹਨਾਂ ਨੂੰ ਦਵੰਨੀ ਦਿੱਤੀ ਸੀਗੀ, ਉਹ ਗੰਗਾ ਮਾਈ ਨੇ ਆਪ ਹੱਥ ਕੱਢ ਕੇ ਕੰਗਣ ਲੈ ਲਿਆ, ਉਹ ਵਿਚਾਰਾ ਅੱਖਾਂ ਮੀਚ ਕੇ ਬੈਠ ਗਿਆ। ਕਹਿੰਦੇ ਸਾਨੂੰ ਹੁਣ ਦੂਸਰਾ ਕੰਗਣ ਚਾਹੀਦਾ ਜਿਹੜਾ ਤੁਹਾਡੀ ਗੰਗਾ ਮਾਈ ਨੇ ਦਿੱਤਾ ਸੀ। ਕਿਤੇ ਸੋਚਿਆ ਵੀ ਨਹੀਂ ਗੰਗਾ ਮਾਈ ਵੀ ਕੰਗਣ ਲੈਂਦੀ ਹੈ, ਤੇ ਰਵਿਦਾਸ ਦੇ ਜੋ ਮਗਰ ਪੈ ਕੇ ਵੀ ਨਹੀਂ ਤੁਸੀਂ ਕਰ ਸਕਦੇ ਹੋ। ਰਵਿਦਾਸ ਕਹਿੰਦਾ ਜੀ ਚਲੋ ਫਿਰ ਹੁਣ ਗੰਗਾ ਜਾਣ ਦੀ ਕੀ ਲੋੜ ਹੈ, ਕਿਉਂਕਿ ਉਹਨੂੰ ਪਤਾ ਸੀ ਗੋਡ ਇਜ਼ ਓਮਨੀ ਪ੍ਰੈਜੈਂਟ। ਉਹ ਕਹਿੰਦਾ ਜੀ ਇੱਥੇ ਹੀ ਕਰ ਲੈਂਦੇ ਹਾਂ, ਗੰਗਾ ਮਾਈ ਇੱਥੇ ਹੀ ਪ੍ਰਗਟ ਕਰ ਲੈਣੀ ਹੈ। ਰਾਜਾ ਵੀ ਹੱਸ ਪਿਆ, ਰਾਣੀ ਵੀ ਹੱਸ ਪਈ, ਇੱਥੇ ਕਿੱਥੇ ਗੰਗਾ, ਗੰਗਾ ਮਾਈ ਤਾਂ 100 ਕਿਲੋਮੀਟਰ ਦੂਰ ਜਾਂਦੀ ਹੈ। ਉਹਨਾਂ ਨੇ ਕਟੌਤੀ, ਜਿਵੇਂ ਕਹਿੰਦੇ ਨਾ ਮੋਦੀ ਸਾਹਿਬ ਨੇ ਵੀ ਕਿਹਾ ਸੀ ਜਦੋਂ ਉੱਥੇ ਆਏ ਸੀਗੇ, ਦੇਖ ਪਿਛਲੇ ਤੋਂ ਪਿਛਲੇ, ਕਟੌਤੀ ਮੈਂ ਗੰਗਾ, ਮਨ ਹੈ ਚੰਗਾ ਤੋਂ ਕਟੌਤੀ ਮੈਂ ਗੰਗਾ। ਜੇ ਮਨ ਸਾਫ਼ ਹੈ, ਮਨ ਅੰਦਰੋਂ ਪਰਮਾਤਮਾ ਨੂੰ ਲੱਭ ਲਿਆ, ਪਰਮਾਤਮਾ ਨਾਲ ਇੱਕ ਮੁੱਕ ਹੈ, ਤਾਂ ਗੰਗਾ ਜਿਹੜੀ ਏਡੀ ਵੱਡੀ ਉਹਦੇ ਕੋਲ ਜਾਣ ਦੀ ਲੋੜ ਨਹੀਂ। ਕਟੌਤੀ ਕਹਿੰਦੇ ਨੇ ਇੱਕ ਲੋਟਾ ਹੁੰਦਾ ਪੱਥਰ ਦਾ ਜਿਹਦੇ ਵਿੱਚ ਪਾਣੀ ਪਾ ਕੇ ਜਿਹੜੇ ਚਮਿਆਰ ਨੇ ਉਹ ਧਾਗਾ ਵੀ ਗਿੱਲਾ ਕਰ ਦਿੰਦੇ, ਜੁੱਤੀ ਵੀ ਗਿੱਲੀ ਕਰਦੇ ਨੇ ਤਾਂ ਕਿ ਉਹ ਥੋੜੀ ਜਿਹੀ ਪੋਲੀ ਹੋ ਜਾਵੇ, ਉਹਦੇ ਨਾਲ ਸਿਲਾਈ ਕਰ ਲੈਣੇ, ਉਹਨੂੰ ਕਟੌਤੀ ਕਹਿੰਦੇ ਨੇ। ਮਨ ਹੈ ਚੰਗਾ ਤੇ ਕਟੌਤੀ ਮੈਂ ਗੰਗਾ। ਰਵਿਦਾਸ ਕਹਿੰਦੇ ਹੇ ਰਾਜਨ, ਜੇ ਹੁਣ ਤੁਸੀਂ ਕਿਹਾ ਹੀ ਹੈ ਵੀ ਗੰਗਾ ਮਾਈ ਨੇ ਦਿੱਤਾ, ਤੇ ਗੰਗਾ ਮਾਈ ਆਪਾਂ ਇੱਥੇ ਹੀ ਪ੍ਰਗਟ ਕਰ ਲੈਂਦੇ ਹਾਂ, ਅੱਖਾਂ ਮੀਚੀਆਂ, ਉਹ ਕਟੌਤੀ ਦੇ ਵਿੱਚੋਂ ਉਸ ਕੁੰਡੇ ਦੇ ਵਿੱਚੋਂ ਪਾਣੀ ਨਿਕਲਣ ਲੱਗ ਗਿਆ ਤੇ ਉਹਦੇ ਵਿੱਚੋਂ ਗੰਗਾ ਮਾਈ ਪੈਦਾ ਹੋ ਗਈ, ਤੇ ਉਹਨੇ ਦੂਜਾ ਕੰਗਣ ਵੀ ਦੇਤਾ। ਤੇ ਫਿਰ ਰਾਜੇ ਨੂੰ ਪਤਾ ਲੱਗ ਗਿਆ, ਪੰਡਤਾਂ ਨੂੰ ਪਤਾ ਲੱਗ ਗਿਆ ਵੀ ਹੀ ਇਜ਼ ਨਾਟ ਐਨ ਆਰਡੀਨਰੀ ਪਰਸਨ, ਇਹ ਆਮ ਆਦਮੀ ਨਹੀਂ, ਇਹ ਚਮਿਆਰ ਨਹੀਂ, ਇਹਦਾ ਰੱਬ ਦਾ ਰੂਪ ਹੈ। ਸਰੀਰ ਦੇਖਣ ਨੂੰ ਕਰਦੇ ਕੰਮ ਨੂੰ ਲੱਗਦੇ ਆ, ਪਰ ਅੰਦਰੋਂ ਅਸੀਂ ਰੱਬ ਦੇ ਰੂਪ ਹਾਂ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਮਿਹਨਤ ਅੰਦਰ ਕਰੋ। ਰਾਜਾ ਪੀਪਾ ਦੀ ਗੱਲ ਆਉਂਦੀ ਹੈ, ਰਾਜਾ ਪੀਪਾ ਉਹਨੂੰ ਪਤਾ ਲੱਗਿਆ ਉੱਥੇ, ਮੇਰੇ ਖਿਆਲ ਹੁਣ ਮੈਨੂੰ ਯਾਦ ਨਹੀਂ ਪੂਰਾ ਕਿੱਥੋਂ ਦਾ ਰਾਜਾ ਸੀਗਾ, ਉਹ ਰਵਿਦਾਸ ਦਾ ਚਰਚਾ ਸੁਣ ਕੇ ਉਹਦੇ ਦਿਲ ਚ ਵੀ ਰੱਬ ਨਾਲ ਮਿਲਾਪ ਕਰੀ, ਰਵਿਦਾਸ ਕੋਲ ਆਇਆ ਮੈਨੂੰ ਨਾਮਦਾਨ ਦਿਓ, ਮੈਨੂੰ ਤੁਸੀਂ ਲੋਕਾਂ ਦਾ ਕਲਿਆਣ ਕਰ, ਤੁਸੀਂ ਰੱਬ ਦਾ ਰੂਪ ਹੋ। ਰਵਿਦਾਸ ਉਸ ਵੇਲੇ ਜੁੱਤੀਆਂ ਗੰਢ ਰਿਹਾ ਸੀਗਾ, ਉਹ ਕਹਿੰਦਾ ਰਾਜਨ ਲੈ ਤੈਨੂੰ ਅੰਮ੍ਰਿਤ ਪਿਲਾਵਾਂ, ਤੇਰਾ ਪਰਦਾ ਖੁੱਲ ਜੂ ਅੰਦਰ। ਉਹਨੇ ਉਹ ਕੀਤਾ ਤੇ ਉਹਨੇ ਪਾਣੀ ਪਾਉਣਾ ਸ਼ੁਰੂ ਕੀਤਾ ਤੇ ਉਹਨੇ ਦੇਖਿਆ ਵੀ ਇਹਦਾ ਚਮੜੇ ਦਾ ਪਾਣੀ ਪਾਈ ਜਾਂਦਾ, ਮੂਰਖੀ ਆ ਬੰਦਾ, ਇਹਦੇ ਨਾਲ ਕਿਤੇ ਰੱਬ ਮਿਲ ਜੂਗਾ। ਉਹਨੇ ਪੀਤਾ ਹੈ ਨਹੀਂ ਪਾਣੀ ਦੇ ਕੱਪ ਭਰ ਗਏ ਜਿਵੇਂ ਮੇਰਾ ਕੋਟ ਭਰ ਜੇ, ਚਲਿਆ ਗਿਆ ਜਾ ਕੇ ਫਟਾਫਟ ਜਾ ਕੇ ਧੋਬੀ ਨੂੰ ਬੁਲਾਇਆ। ਉਹ ਕਹਿੰਦਾ ਮੇਰੇ ਦਾ ਕੋਟ ਜਿਹੜੇ ਰੇਸ਼ਮੀ ਪੋਸ਼ਾਕ ਹੈ ਇਹ ਤਾਂ ਚਮੜੇ ਦੇ ਪਾਣੀ ਨਾਲ ਭਰ ਗਿਆ, ਉਹਨੂੰ ਧੋ। ਧੋਬੀ ਨੇ ਆਪਣੀ ਕੁੜੀ ਨੂੰ ਦਿੱਤਾ ਤੇ ਕੁੜੀ ਨੂੰ ਪਤਾ, ਉਹਨਾਂ ਨਿਸ਼ਾਨੀ ਧੋਬੀ ਨੂੰ ਪਤਾ ਵੀ ਜੇ ਗਿੱਲਾ ਗਿੱਲਾ ਚਮੜਾ ਤੁਸੀਂ ਵੀ ਕਰਕੇ ਦੇਖ ਲਈਓ, ਜੇ ਗਿੱਲਾ ਚਮੜਾ ਕੱਪੜੇ ਨੂੰ ਹੋ ਜਾਏ, ਉਹਨੂੰ ਸੋਕ, ਮੂੰਹ ਦੇ ਜਿਹੜਾ ਸਲਾਈਵਾ ਹੁੰਦਾ ਨਾ ਥੁੱਕ ਹੁੰਦਾ, ਜਦੋਂ ਥੁੱਕ ਲੱਗਦਾ ਉਹਦੇ ਨਾਲ ਤੇ ਉਹਦਾ ਰੰਗ ਗਿੱਲੇ ਦਾ ਉਤਰ ਜਾਂਦਾ, ਤੇ ਕੁੜੀ ਨੇ ਚੂਸਣਾ ਸ਼ੁਰੂ ਕਰਤਾ ਤੇ ਬਾਹਰ ਕੁਰਲੀਆਂ ਕਰਨ ਦੀ ਸਾਹਦੇ ਉਹ ਅੰਦਰ ਲੰਘਾਉਂਦੀ ਗਈ। ਜਦੋਂ ਅੰਦਰ ਲੰਘਾਈ ਤਾਂ ਉਹਦਾ ਅੰਦਰਲਾ ਨਸ਼ਾ ਚੜ ਗਿਆ, ਰੂਹਾਨੀ ਨਸ਼ਾ ਚੜ ਗਿਆ, ਪਰਮਾਤਮਾ ਦਾ ਰੂਪ ਹੋ ਗਿਆ। ਤੇ ਜਦੋਂ ਉਹ ਲੋਕਾਂ ਚ ਰੌਲਾ ਪੈ ਗਿਆ ਵੀ ਕੁੜੀ ਤਾਂ ਰੱਬੀ ਗੱਲਾਂ ਕਰਦੀ ਤਾਂ ਹੋਈ ਗੱਲਾਂ ਕਰਦੀ ਹੈ, ਰਾਜੇ ਪੀਪੇ ਨੂੰ ਪਤਾ ਲੱਗਿਆ ਵੀ ਕੀ ਗੱਲ ਹੈ ਵੀ ਪਤਾ ਨੀ ਕੀ ਗੱਲ ਹੈ, ਉਹ ਕੁੜੀ ਤੇ ਉਹਦਾ ਪਿਓ ਰਾਜੇ ਪੀਪੇ ਕੋਲ ਗਏ। ਉਹ ਕਹਿੰਦੇ ਵੀ ਤੂੰ ਤਾਂ ਉੱਚੀਆਂ ਗੱਲਾਂ ਕਰਦੀ ਹੈ, ਕਹਿੰਦੇ ਇਸ ਤਾਂ ਤੁਹਾਡਾ ਥੈਂਕਸ ਕਰਨਾ ਆਇਆ। ਕਹਿੰਦਾ ਕਿਉਂ? ਕਹਿੰਦੇ ਜਿਹੜਾ ਤੂੰ ਉਹ ਕਮੀਜ਼ ਦਿੱਤੀ ਸੀ, ਪੋਸ਼ਾਕ ਦਿੱਤੀ ਸੀ ਮੇਰੀ ਕੁੜੀ ਨੇ, ਤਾਂ ਉਹਨੂੰ ਚੂਸ ਚੂਸ ਕੇ ਜੋ ਕੱਢਿਆ ਉਹਦੇ ਨਾਲ ਤਾਂ ਰੰਗ ਚੜ ਗਿਆ, ਰੱਬੀ ਰੂਪ ਬਣ ਗਿਆ। ਫਿਰ ਉਹਨੂੰ ਅਹਿਸਾਸ ਹੋਇਆ, ਫਿਰ ਉਹ ਰਵਿਦਾਸ ਗੁਰੂ ਜੀ ਕੋਲ ਜਾ ਕੇ ਮਾਫ਼ੀ ਮੰਗੀ ਤੇ ਉਹਨਾਂ ਦਾ ਪੈਰੋਕਾਰ ਬਣ ਗਿਆ। ਸੋ ਇਸ ਕਰਕੇ ਮੇਰੇ ਖਿਆਲ ਥੋੜਾ ਜਿਹਾ ਮਿੰਟ ਹੈਗੇ ਆਪਣੇ ਕੋਲ, ਕਿੰਨਾ ਟਾਈਮ, ਹਾਊ ਮੈਨੀ ਮਿੰਟਸ? ਓਕੇ ਸੋ 10 ਕੁ ਮਿੰਟ ਹੈਗੇ, 4 ਕੁ ਮਿੰਟ ਹੋਰ ਕਰ ਲਈਏ। ਇਸੇ ਤਰ੍ਹਾਂ ਹੀ ਰਵਿਦਾਸ, ਕਿਉਂਕਿ ਜਿਹੜੇ ਅਸੀਂ ਸੋਚਦੇ ਹਾਂ ਮੰਦਰ ਚ ਜਾਂਦੇ ਹਾਂ ਕੁਛ, ਕਹਿੰਦੇ ਜਿਹਨੇ ਭਗਤੀ ਕੀਤੀ ਹੈ ਨਾ ਕਦੋਂ ਵੀ ਪੈਦਾ ਕਰ ਸਕਦਾ। ਰਵਿਦਾਸ ਪੱਥਰਾਂ ਦੇ ਵਿੱਚੋਂ ਪੱਥਰ ਰੱਖ ਕੇ ਜਿਵੇਂ ਭਗਤਾਨਾ ਕਰਦਾ ਸੀਗਾ, ਪੰਡਤਾਂ ਨੇ ਕਿਹਾ ਦੇਖੋ ਜੀ ਇਹ ਤਾਂ ਪੱਥਰਾਂ ਦੀ ਪੂਜਾ ਕਰੀ ਜਾਂਦਾ, ਅਸੀਂ ਠਾਕਰਾਂ ਦੀ ਪੂਜਾ ਕਰਦੇ ਹਾਂ, ਪੱਥਰ ਨੂੰ ਹੀ ਰੱਬ ਬਣਾਈ ਜਾਂਦਾ, ਸਾਨੂੰ ਸਾਡੇ ਕੰਮਾਂ ਚ ਦਾਖਲ ਨਾ। ਜੇ ਰਾਜੇ ਨੇ ਕਿਹਾ ਵੀ ਕੀ ਕਰੀਏ, ਕਹਿੰਦਾ ਦੇਖ ਲਓ ਇਹਦਾ ਪੱਥਰ ਲਿਜਾਓ ਪਾਣੀ ਚ ਡੁੱਬ ਜੂਗਾ, ਜਿਹਦਾ ਵਾਕਈ ਰੱਬ ਆ ਸਾਡਾ ਰੱਬ ਠਾਕਰ ਹੈ, ਉਹਨਾਂ ਨੇ ਉਹਦੇ ਉੱਤੇ ਕੱਪੜਾ ਚੜਾਤਾ, ਧਾਗਾ ਬੁਣਤਾ ਵੀ ਧਾਗੇ ਦੇ ਨਾਲ ਜੋ ਪਾਣੀ ਛੂਗਾ ਪਾਣੀ ਦੇ ਉੱਪਰ ਤੈਰੂਗਾ ਤੇ ਇਹਦਾ ਪੱਥਰ ਡੁੱਬ ਜੂਗਾ, ਉਦੋਂ ਪਤਾ ਲੱਗ ਜੂਗਾ ਵੀ ਪਖੰਡ ਕਰਦਾ, ਤੈਨੂੰ ਰਾਜਾ ਸਜ਼ਾ ਦੂਗਾ। ਜਦੋਂ ਸਾਰੀ ਜਨਤਾ ਇਕੱਠੇ ਹੋ ਕੇ ਗਈ, ਉਹਨਾਂ ਦਾ ਧਾਗੇ ਵਾਲਾ ਸਿੱਟਿਆ ਲਿਆਓ ਜੀ, ਕਹਿੰਦੇ ਪੰਡਿਤ ਜੀ ਨੂੰ, ਕਹਿੰਦੇ ਤੁਹਾਡਾ ਦਿਓ ਪਹਿਲਾਂ ਠਾਕਰ ਕਿਹੜਾ। ਉਹ ਪੰਡਿਤ ਜੀ ਨੇ ਫੜਾ ਤੇ ਖੁਸ਼ ਹੋ ਗਏ, ਛੋਟਾ ਜਿਹਾ ਸੀਗਾ ਉਹ ਧਾਗਾ, ਜਦੋਂ ਪਾਣੀ ਚ ਗਿਆ ਪਾਣੀ ਹੋ ਗਿਆ ਧਾਗਾ ਹੋ ਗਿਆ ਗਿੱਲਾ ਤੇ ਉਹ ਡੁੱਬ ਗਿਆ। ਤੇ ਪੰਡਿਤ ਕਹਿੰਦੇ ਕੋਈ ਨੀ ਸਾਡਾ ਡੁੱਬ ਗਿਆ ਤਾਂ ਕਿ ਇਹਦਾ ਲਿਆਓ ਵੱਡਾ ਪੱਥਰ। ਉਹ ਰਵਿਦਾਸ ਕਹਿੰਦਾ ਜੀ ਉੱਥੇ ਕਾਹਨੂੰ ਲੋੜ ਆ, ਆਹ ਵੀ ਰੱਬ ਹੀ ਆ, ਇੱਥੋਂ ਹੀ ਚੱਕ ਲਓ ਪੱਥਰ। ਪੱਥਰ ਵੱਡਾ ਸਾਰਾ ਪੰਡਤਾਂ ਨੇ ਲਿਆਏ, ਵੱਡਾ ਸਾਰਾ ਵੀ ਤਾਂ ਡੁੱਬੂ ਜ਼ਰੂਰ, ਨਹੀਂ ਤਾਂ ਸਾਡੀ ਬੇਇੱਜ਼ਤੀ ਹੋ ਗਈ। ਉਹ ਪੱਥਰ ਰੱਖਿਆ, ਪੱਥਰ ਪਾਣੀ 'ਚ ਤੈਰਨ ਲੱਗ ਗਿਆ, ਕਿਉਂਕਿ ਰੱਬੀ ਸ਼ਕਤੀ ਹੈ, ਰੱਬ ਕੁਛ ਵੀ ਕਰ ਸਕਦਾ, ਐਵਰੀਥਿੰਗ ਇਜ਼ ਪੋਸੀਬਲ ਇਨ ਹਿਜ਼ ਹੈਂਡ। ਬੰਦੇ ਸੇ ਨਹੀਂ ਕੁਝ ਹੁੰਦਾ, ਪਰਮਾਤਮਾ ਜੋ ਚਾਹੇ ਕਰ ਸਕਦਾ। ਮੈਂ ਰਾਤੀ ਕਿਸੇ ਪਾਰਟੀ 'ਚ ਆਪਣੇ ਫਰੈਂਡ ਨੂੰ ਮਿਲ ਰਿਹਾ ਸੀ, ਉਹ ਕਹਿੰਦਾ ਮੇਰੀ ਵਾਈਫ ਨੂੰ ਡਾਕਟਰਾਂ ਨੇ ਐਲਾਨ ਕਰਤਾ ਵੀ 10 ਦਿਨ ਦੀ ਹੋਈ ਹੈ, ਕਹਿੰਦਾ ਪਰ ਬਸ ਗਈ। ਸੋ ਇਸ ਕਰਕੇ ਡਾਕਟਰ ਇਲਾਜ ਕਰਦੇ ਨੇ, ਪਰ ਵੱਡਾ ਡਾਕਟਰ ਉਹ ਹੈ ਜਿਹਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ, ਅੱਲਾ ਕਹਿੰਦੇ ਹਾਂ, ਰਾਮ ਕਹਿੰਦੇ ਹਾਂ, ਕ੍ਰਿਸ਼ਨ ਕਹਿੰਦੇ ਹਾਂ, ਜੋ ਮਰਜ਼ੀ ਕਹੋ, ਕ੍ਰਿਸ਼ਨ ਅਸ਼ਟਮੀ ਜਾਂ ਕ੍ਰਿਸ਼ਨ ਜੀ ਕਹਿ ਲਓ, ਉਹ ਕੁਛ ਵੀ ਕਰ ਸਕਦੇ ਨੇ। ਕੌਰਵਾਂ ਨੂੰ ਪਤਾ ਸੀਗਾ ਐਡੀ ਵੱਡੀ ਫੌਜ, ਪਾਂਡਵ 5 ਬੰਦੇ ਤੇ ਕ੍ਰਿਸ਼ਨ ਜੀ ਕਿਉਂਕਿ ਸੱਚਾਈ ਦੇ ਨਾਲ ਸੀਗੇ। ਦੇਖੋ ਨਾ, ਜਦੋਂ ਲੜਾਈ ਸ਼ੁਰੂ ਹੋਈ, ਦੁਰਯੋਧਨ ਕ੍ਰਿਸ਼ਨ ਜੀ ਕੋਲ ਸਭ ਤੋਂ ਪਹਿਲਾਂ ਗਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਪਾਵਰਫੁਲ ਨੇ। ਉਹ ਕਹਿੰਦੇ ਕਿ ਉਹ ਦੋਨੇ ਹੈ ਤਾਂ ਰਿਸ਼ਤੇਦਾਰ ਸੀਗੇ, ਯੁਧਿਸ਼ਠਿਰ ਵੀ ਰਿਸ਼ਤੇਦਾਰ ਸੀਗਾ ਤੇ ਦੁਰਯੋਧਨ ਵੀ ਸੀਗਾ। ਜਦੋਂ ਗਏ ਕ੍ਰਿਸ਼ਨ ਜੀ ਕਹਿੰਦੇ ਜੀ ਮੈਂ ਤੁਹਾਡੀ ਹੈਲਪ, ਹੁਣ ਯੁੱਧ ਤਾਂ ਹੋਣਾ ਹੀ ਹੈ, ਹੁਣ ਤੁਹਾਡੀ ਮੈਂ ਹੈਲਪ ਲੈਣਾ, ਤੁਸੀਂ ਮੇਰੀ ਹੈਲਪ ਕਰੋ। ਕਹਿੰਦੇ ਦੱਸ ਕੀ ਲੈਣਾ, ਮੇਰੀ ਕੀ ਲੈਣਾ। ਕਹਿੰਦਾ ਜੀ ਮੈਨੂੰ ਆਪਣੀ ਫੌਜ ਦੇ ਦਿਓ। ਉਹ ਕਹਿੰਦਾ ਫੌਜ ਲੈਣੀ ਹੈ, ਤੈਨੂੰ ਫੌਜ ਦਿੱਤੀ। ਇੰਨੇ ਨੂੰ ਯੁਧਿਸ਼ਠਿਰ ਵੀ ਆ ਗਿਆ, ਯੁਧਿਸ਼ਠਿਰ ਦੁਰਯੋਧਨ ਨਾਲੋਂ ਵੱਡਾ ਸੀਗਾ। ਜਦੋਂ ਯੁਧਿਸ਼ਠਿਰ ਨੇ ਦੇਖਿਆ ਤੇ ਦੁਰਯੋਧਨ ਨੇ ਦੇਖਿਆ ਯੁਧਿਸ਼ਠਿਰ ਆਇਆ, ਯੁਧਿਸ਼ਠਿਰ ਨੇ ਵੀ ਹੱਥ ਜੋੜੇ, ਕਹਿੰਦੇ ਕੇਸ਼ਵ ਮੈਂ ਤੁਹਾਡਾ ਆਸ਼ੀਰਵਾਦ ਲੈਣਾ ਹੈ, ਤੁਹਾਡੀ ਮੈਂ ਹੈਲਪ ਲੈਣਾ ਆ। ਉਹ ਕਹਿੰਦਾ ਵੀ ਮੈਂ ਪਹਿਲਾਂ ਦੁਰਯੋਧਨ ਆ ਗਿਆ ਤੇ ਮੈਂ ਇਹਦੇ ਨਾਲ ਵਾਅਦਾ ਕੀਤਾ, ਇਹਨੇ ਮੇਰੀ ਫੌਜ ਮੰਗ ਲਈ, ਮੈਂ ਫੌਜ ਤਾਂ ਸਾਰੀ ਮੇਰੀ ਇਹਦੇ ਕੋਲ। ਕਹਿੰਦਾ ਮੈਂ ਫੌਜ ਨਹੀਂ ਲੈਣੀ, ਯੁਧਿਸ਼ਠਿਰ ਕਹਿੰਦਾ ਮੈਂ ਫੌਜ ਨਹੀਂ ਲੈਣੀ, ਮੈਂ ਤਾਂ ਤੁਹਾਡਾ ਆਸ਼ੀਰਵਾਦ ਲੈਣਾ, ਮੇਰੇ ਤਾਂ ਤੁਸੀਂ ਸਿਰ ਤੇ ਹੱਥ ਰੱਖੋ, ਤੁਹਾਡਾ ਆਸ਼ੀਰਵਾਦ ਚਾਹੀਦਾ, ਮੈਨੂੰ ਫੌਜ ਦੀ ਲੋੜ ਨਹੀਂ। ਕਹਿੰਦੇ ਠੀਕ ਹੈ। ਸੋ ਜਿਹਦੇ ਰੱਬ ਜਿਹਦੇ ਨਾਲ ਹੈ, ਫੌਜਾਂ ਫੂਜਾਂ ਤਾਂ ਇੱਥੇ ਖੜੀਆਂ ਰਹਿ ਜਾਣੀਆਂ ਨੇ। ਸੋ ਇਸ ਕਰਕੇ ਗੁਰੂ ਰਵਿਦਾਸ ਨੇ ਕਿਹਾ ਕਿ ਮਿਹਨਤ ਕਰੋ, ਮਿਹਨਤ ਕਰਕੇ ਤੁਸੀਂ ਆਪਣਾ ਪਰਦਾ ਖੋਲੋ। ਸਾਡਾ ਪਰਮਾਤਮਾ ਅੰਦਰ ਆਪਾਂ ਰੋਜ਼ ਦੇਖਦੇ ਹਾਂ, ਸੂਰਜ ਚੜ੍ਹਦਾ ਜੋ ਦਿਨੇ, ਜਦੋਂ ਕਦੇ ਬੱਦਲ ਕਾਲੇ ਛਾ ਜਾਣ ਉਦੋਂ ਸੂਰਜ ਨਜ਼ਰ ਨਹੀਂ ਆਉਂਦਾ, ਪਰ ਦੈਟ ਡਜ਼ਨਟ ਮੀਨ ਦੈਟ ਦ ਸਨ ਡਜ਼ਨਟ ਐਗਜ਼ਿਸਟ, ਕਿ ਸੂਰਜ ਹੈ ਨਹੀਂ। ਸੂਰਜ ਹੈਗਾ ਪਰ ਬੱਦਲਾਂ ਨੇ ਕਵਰ ਕਰ ਲਿਆ। ਜਦੋਂ ਬੱਦਲਾਂ ਦਾ ਮੀਂਹ ਪੈਂਦਾ, ਬੱਦਲ ਸਾਫ਼ ਹੋ ਜਾਂਦੇ ਨੇ, ਸੂਰਜ ਚਮਕਣ ਲੱਗ ਜਾਂਦਾ। ਉਸੇ ਤਰ੍ਹਾਂ ਹੀ ਪਰਮਾਤਮਾ ਸਾਡੇ ਅੰਦਰ ਹੈ। ਜਦੋਂ ਅਸੀਂ ਮਿਹਨਤ ਕਰਾਂਗੇ, ਅੰਦਰਲੇ ਜਿਹੜੀਆਂ ਸਾਡੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਮੈਲਾਂ ਚੜੀਆਂ ਹੋਈਆਂ, ਜਿਹੜਾ ਬੱਲਬ ਹੁੰਦਾ ਨਾ ਘਰੇ, ਦੇਖ ਲਓ ਇੱਕ ਕੱਪੜਾ, ਦੂਜਾ, ਤੀਜਾ, ਚੌਥਾ, ਪੰਜਵਾਂ, 10 ਕੱਪੜੇ ਚੜਾ ਦਿਓ, ਉਹਦੀ ਲਾਈਟ ਖਤਮ ਹੋ ਜੂਗੀ। ਪਰ ਉਹਦਾ ਮਤਲਬ ਇਹ ਨਹੀਂ ਕਿ ਬੱਲਬ ਨੇ ਲਾਈਟ ਦੇਣੀ ਬੰਦ ਕਰਤੀ, ਬੱਲਬ ਤਾਂ ਲਾਈਟ ਦੇ ਰਿਹਾ, ਉਹਦੇ ਉੱਤੇ ਕੱਪੜੇ ਚੜ ਗਏ। ਜਦੋਂ ਕੱਪੜੇ ਉਤਾਰ ਦਿਓਗੇ, ਬੱਲਬ ਨੇ ਉਸੇ ਤਰ੍ਹਾਂ ਰੋਸ਼ਨੀ ਮਾਰਨਾ। ਇਸੇ ਤਰ੍ਹਾਂ ਹੀ ਜਦੋਂ ਦਿਲ ਕਾ ਹੁਜਰਾ ਸਾਫ਼ ਕਰ, ਜਾਣਾ ਕਿ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ, ਉਸਕੋ ਬਿਠਾਨੇ ਕੇ ਲੀਏ। ਬੁੱਲੇ ਸ਼ਾਹ ਨੇ, ਸ਼ਾਹ ਨਾਇਕ ਨੇ ਕਿਹਾ ਸੀਗਾ, ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ, ਯੂ ਹੈਵ ਟੂ ਡਿਟੈਚ ਯੂਅਰ ਸੈਲਫ ਫਰੋਮ ਦਾ ਵਰਲਡਲੀ ਥਿੰਗਸ ਐਂਡ ਅਟੈਚ ਵਿਦਇਨ। ਕੰਮ ਅੰਦਰ ਮਿਹਨਤ ਕਰਕੇ ਬਣੂਗਾ, ਅੱਖਾਂ ਮੀਚ ਕੇ ਬਣੂਗਾ, ਬਾਹਰ ਜਿੰਨੇ ਮਰਜ਼ੀ ਗੇੜੇ ਮਾਰ ਲਓ, ਟੈਂਪਰਰੀ ਸ਼ਾਂਤੀ ਖੁਸ਼ੀ ਮਿਲ ਜੂਗੀ। ਪਰ ਜੇ ਪੱਕੀ ਖੁਸ਼ੀ ਲੈਣੀ ਹੈ, ਪਰਮਾਤਮਾ ਨਾਲ ਜੱਫੀ ਪਾਉਣੀ ਹੈ, ਗਲਵੱਕੜੀ ਪਾਉਣੀ ਹੈ, ਤਾਂ ਤੁਸੀਂ ਅੱਖਾਂ ਮੀਚ ਕੇ ਪਰਮਾਤਮਾ ਦੀ ਭਗਤੀ ਕਰੋ। ਜਦੋਂ ਤੁਸੀਂ ਪਰਮਾਤਮਾ ਦੀ ਭਗਤੀ ਕਰੋਗੇ, ਫਿਰ ਪਰਮਾਤਮਾ ਨੂੰ ਪਾਲੋਗੇ, ਇਹੀ ਗੁਰੂ ਰਵਿਦਾਸ ਕਹਿੰਦੇ ਨੇ। ਸੋ ਹੁਣ ਤੁਸੀਂ ਲਾਸਟ ਗਾਣਾ ਸੁਣ ਲਓ, ਮੈਂ ਵੀ ਥੱਕ ਗਿਆ, ਕਿਉਂਕਿ ਬੋਲ ਬੋਲ ਕੇ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਲੈ ਜਾਂਦੀ ਹੈ। ਜੇ ਗਲਤੀ ਹੋ ਗਈ ਉਹਦੇ ਲਈ ਮਾਫ਼ ਕਰ ਲਓ। ਯੂਟਿਊਬ ਮੇਰਾ ਚੈਨਲ ਤੁਸੀਂ ਦੇਖ ਸਕਦੇ ਹੋ, ਉਹਦੇ ਵਿੱਚ ਹੋਰ ਵੀ ਬਹੁਤ ਸਾਰੇ ਟੌਪਿਕ ਛੋਟੇ ਛੋਟੇ ਹੁੰਦੇ ਨੇ, ਡਿਸਕਸ ਕੀਤੇ ਜਾਂਦੇ ਨੇ। ਥੈਂਕ ਯੂ ਵੈਰੀ ਮੱਚ, ਤੁਸੀਂ ਸੁਣੋ ਗਾਣਾ।
ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਇਹੋ ਜਨਮ ਤੁਮਾਰੇ ਇਹੋ जन्म तुम्हारे ले थे बहुत जन्म बिछड़े के मागो बहुत जन्म बिछड़े के मागो बहुत जन्म केहो जन्म तुम्हारे केहो जन्म तुम्हारे ले थे बहुत जन्म बिछड़े के मागो बहुत जन्म बिछड़े के मागो बहुत जन्म
You are listening to WTOR 770 AM, Youngstown, Toronto.
Pakistan paise bhejna ab hua aasan. Use LimFi for international transfers. Canada se Pakistan paise minton mein pahunchte hain. Barah raast, jisko aap bhejna chahein. Behtareen exchange rate aur paise pahunche minton mein. Download from Google Play or Apple Store. कोड पाकिस्तान इस्तेमाल करने पे आपको मिले $10 का कैशबैक अपने फोन से बराह रास्त बैंक अकाउंट में पैसे भेजना शुरू करें मिनटों में और बिना किसी फीस के LimFi
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गाले की जी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज
142 कैनेडी रोड ब्रैम्पटन 9058747171
ट्रकिंग वाले वीरो ध्यान नाल सुनो ट्रक जिद्दा दा भी चलाउने हो मैनुअल जा ऑटोमेटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लॉजी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 5196220660 या quicktrucklube.com QTL because we care
दस के दिन हो गए तेनू स्नेहा लाई नू पर तू इग्नोर ही कर रहा हूं फोन इग्नोर हो जूगा गोलियां इग्नोर नहीं होनिया आपदा ते आपदे परिवार दा ध्यान रखी फिर ना कहीं भी दस्या नहीं
जस्टिन ट्रूडो दी है सॉफ्ट ऑन क्राइम पॉलिसीज दी वजह नाल एक्सटॉर्शन राइज ते है लिबरल्स ने एक्सटॉर्शन ते पेनल्टीज भी घटा दितियां हन इस दौरान पियर पॉलियव एक्सटॉर्शन दे अगेंस्ट बिल लेके आए सन अते जस्टिन ट्रूडो ते जगमीत सिंह ने इस दे खिलाफ वोट कीती हुन सिर्फ कॉमन सेंस कंजर्वेटिव ही कैनेडा दा माहौल ठीक कर सकते ने ब्रॉट यू बाय पियर पॉलियव एंड कैनेडाज कंजर्वेटिव
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਗਵਰਨਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗਵਰਨਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ ਇਹ ਪੈਸਾ ਤੁਹਾਡੇ